बीते केतक दिवस तैं टिके गुरु हर राय निकट निकट के ग्राम जो सिख बने समदाए।
वाहिगुरु जी का खालसा
वाहिगुरु जी की फतेह।
तो सुल्तान कहा हो मियां तेरी कवन बड़ाई जो तू देहे सो कहा स्वामी मैं मूर्ख कहन न जाई तेरे गुण गावा देहे बुझाई जैसे सच मैं रहो रजाई। दसा पातशाहियां दी आत्मक जाग दी जोत सतगुरु श्री गुरु ग्रंथ साहिब जी महाराज जी दे पवित्र पावन चरण कमलां विच सुभायमान गुरु का खास रूप गुरु खालसा साध संगत वड्डे भाग हन। लता प्रति गुरु चरणा विच हाजरियां भर के जुड़ के सतगुरु जी का पावन पवित्र इतिहास बड़ी श्रद्धा भावना सत्कार सहित सरवण कर रहे। धन श्री गुरु हर राय साहब सच्चे पातशाह जी महाराज श्री करतारपुर साहब तो चल के मालवे दे इलाके च आए ने जंगल देश विच जिथे कौड़े राहक और मराजके दे जिहड़े राहक ने इन्हां दा आपसी विवाद ते झगड़ा चल रहा है। इथे पहला मेरी पीरी दे मालक छेवें पातशाह गुरु हरगोबिंद साहब दे भी चरण पए हन। जदों महाराज जी ने इथे जंग लड़िया लल्ला बेग ते कंबर बेग वर्गे दुष्टा दा घात कीता है उस समय इथे कौड़े राहकां दा एक बड़ा वड्डा मेला लगा होया सी। सतगुरु जी ने इन्हां नूं बुला के पुछया भाई इह मेला कहदा है। कहण लगे जी साडे वडेरे दा मेला है उह साडियां कामनावां पूरियां करदा है। महाराज जी कहिंदे इस वेले उह कित्थे है? कहिंदे जी उह सारे मेले विच ही व्यापक है। महाराज जी कहिंदे असीं विखाईए कित्थे है? उहनां कौड़े राहकां दा इक मुखिया अपने कोल बुला के उहदे सिर ते छड़ी रखी उहने नेत्र बंद कीते ते वेख्या कि इहनां दा उह वडेरा पहाड़ी कां दी जून च पिया होया और एक पहाड़ दी चोटी ते बैठा होया है। ये विखा दिता उहदे अखां खोल के फिर सारिआं नूं दस्सिआ कि आपां अपने जिस वडेरे दा मेला मना रहे हां उह तां कां दी जूने पिया होया है। असीं कहिंदे हां वी उह साडियां कामनावां पूरियां करदा है तां भेडा चाल बनाई हुई है जिवें आम जगत दे लोकां दी भेडा चाल हुंदी है कि जिधर एक दो बंदे चल पैंदे ने वेखा वेखी होर भी चल पैंदे जिवें साडे नाल साडे कौड़े राहकां ने साडे वडेरियां ने मर्यादा चलाई उही लोक करीती अनुसार असीं भी मेला मनाई जाने आ ते उहदी पूजा करी जाने आ। जिहदी पूजा कर रहे उह कां दी जून च पिया होया। इस तरह सतगुरु गुरु हरगोबिंद साहब जी महाराज जी ने इन्हां नूं इह लीला वरता के विखाई ये सतगुरां दे श्रद्धालू बन गए पर इन्हां अंदरों हंकार नहीं गया। हंकार इन्हां दे मन च सी कि जमीन साडी जिथे असी रह रहे हां इलाके की जमीन साडी है ते मालक असी हां। इस तरह का हंकार इन्हां दे हिरदे विच सी। एक दिन इकट्ठे होके सतगुरां दे कोल आके कहण लगे महाराज सानू अपना सिख बनाओ। धन गुरु हरगोबिंद साहब जी ने इनकार कर दिता कि तुसीं साडे सिख नहीं बन सकते क्योंकि तुसीं हंकारी हो। हंकारी गुरु का सिख नहीं हो सकता। सिख तां उह है जिहदे अंदर निम्रता हलीमी होवे। जिहदे अंदर हंकार हउमै दी बिरती होवे उह सिख किवें बन सकदा है? इन्हां ने निम्रता नहीं धारण कीती सगों हंकार ही रखिया अपने हिरदे च। सतगुरां दे ना करन ते हलीमी नहीं बनाई हिरदे च उसे तरह खाली वापस मुड़ गए। तो जिहड़े मराजके दे सिख सन उह भी जिमीदार ने पर उह सिरकी बासां वांगर विचरदे सन बेचारे। उन्हां नूं इक टिकाणा नहीं सी कि जिथे उह रह के पिंड बना सकदे सी। ਉਹ ਇੱਕ ਦਿਨ ਕਿਤੇ ਟਿਕਦੇ ਸਨ ਇੱਕ ਦਿਨ ਕਿਤੇ ਟਿਕਦੇ ਸਨ ਇੱਕ ਦੋ ਦਿਨ ਰਹਿ ਕੇ ਫਿਰ ਅੱਗੇ ਟੁਰਦੇ ਬਣਦੇ ਸੀ। ਹੈਨ ਤਾਂ ਉਹ ਵੀ ਜ਼ਿਮੀਦਾਰ ਹੀ ਪਰ ਉਹ ਉਜੜੇ ਹੋਏ ਸਨ, ਇਸ ਕਰਕੇ ਉਹਨਾਂ ਨੂੰ ਕੋਈ ਨਗਰ ਨਹੀਂ ਸੀ ਮਿਲ ਰਿਹਾ ਜਿੱਥੇ ਉਹ ਆਪਣਾ ਨਗਰ ਵਸਾ ਕੇ ਰਹਿ ਸਕਣ। ਉਹਨਾਂ ਨੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ। ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਮਹਾਰਾਜ ਜਦੋਂ ਇੱਥੇ ਆਏ, ਉਹ ਜਿਹੜੇ ਮਹਾਰਾਜ ਦੇ ਸਿੱਖ ਸਨ ਉਹਨਾਂ ਨੇ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ। ਮਹਾਰਾਜ ਕੇ ਇਹਨਾਂ ਨੂੰ ਤਾਂ ਕਹਿੰਦੇ ਨੇ ਕਿਉਂਕਿ ਮਹਾਰਾਜ ਇਹਨਾਂ ਦਾ ਪਿੰਡ ਜਿੱਥੇ ਇਹਨਾਂ ਨੇ ਵਸਾਇਆ ਉਸ ਪਿੰਡ ਦਾ ਨਾਮ ਮਹਾਰਾਜ ਰੱਖਿਆ ਗਿਆ ਸੀ, ਇਸ ਕਰਕੇ ਇਹਨਾਂ ਨੂੰ ਮਹਾਰਾਜ ਕੇ ਦੇ ਰਾਹਤ ਕਹਿੰਦੇ ਨੇ। ਜਿਹੜੇ ਕੌੜੇ ਰਾਹਕ ਸਨ ਉਹਨਾਂ ਨੇ ਸਤਿਗੁਰਾਂ ਦੇ ਨਾਲ ਸ਼ਰਧਾ ਤਾਂ ਰੱਖੀ ਪਰ ਗੁਰੂ ਦਾ ਬਚਨ ਨਹੀਂ ਪਾਲਿਆ, ਔਰ ਇਹਨਾਂ ਮਹਾਰਾਜ ਕੇ ਦੇ ਸਿੱਖਾਂ ਦੇ ਨਾਲ ਉਹ ਆਪਸੀ ਝਗੜਾ ਤੇ ਵੈਰ ਵਿਰੋਧ ਦੀ ਬਿਰਤੀ ਰੱਖਦੇ ਰਹੇ। ਉਹਨਾਂ ਮਹਾਰਾਜ ਕੇ ਤੇ ਕੌੜੇ ਰਾਹਕਾਂ ਦੀ ਜਿਵੇਂ ਆਪਸੀ ਲੜਾਈ ਹੁੰਦੀ ਰਹੀ ਹੈ, ਝਗੜਾ ਹੁੰਦਾ ਰਿਹਾ, ਔਰ ਕਿਵੇਂ ਉਹ ਮਹਾਰਾਜ ਕੇ ਦੇ ਲੋਕ ਦੁਖੀ ਹੋ ਕੇ ਇਹਨਾਂ ਕੌੜੇ ਰਾਹਕਾਂ ਤੋਂ ਦੁਖੀ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਆ ਕੇ ਫਰਿਆਦੀ ਹੋਏ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿਚ ਪ੍ਰਕਰਨ ਵਿਚ ਆ ਰਹੀ ਹੈ। ਆਓ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਬੀਤੇ ਕੇਤਕ ਦਿਉਸ ਪੈ ਇਕੇ ਗੁਰੂ ਹਰਿ ਰਾਏ।
ਇਸੇ ਤਰ੍ਹਾਂ ਕੁਝ ਦਿਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਜੰਗਲ ਦੇ ਇਸ ਇਲਾਕੇ ਚ ਮਾਲਵੇ ਵਿਚ ਰਹਿੰਦਿਆਂ ਕੁਝ ਦਿਨ ਬਤੀਤ ਹੋਏ ਨੇ। ਸਤਿਗੁਰੂ ਜੀ ਇੱਥੇ ਗੁਰੂਸਰ ਵਾਲੇ ਪਵਿੱਤਰ ਸਥਾਨ ਤੇ ਕੁਝ ਦਿਨ ਰਹਿੰਦੇ ਰਹੇ।
ਨਿਕਟ ਨਿਕਟ ਕੇ ਗ੍ਰਾਮ ਜੇ ਸਿੱਖ ਬਣੇ ਸਮਦਾਏ।
ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕਰਦੇ ਹਨ, ਉਹ ਆ ਕੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਸਿੱਖ ਬਣਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕਰਦੇ ਹਨ।
ਰਾਹਕ ਜੇ ਮਹਾਰਾਜ ਕੇ
ਖਾਲਸਾ ਜੀ ਜਿਹੜੇ ਮਹਾਰਾਜ ਕੇ ਦੇ ਰਾਹਕ ਜ਼ਿਮੀਦਾਰ ਸਨ, ਮਹਾਰਾਜ ਦੇ ਨਗਰ ਰਹਿਣ ਵਾਲੇ, ਕਿਉਂਕਿ ਹਾਲੇ ਨਗਰ ਇਹਨਾਂ ਦਾ ਨਹੀਂ ਬਸਿਆ ਪਰ ਇਹਨਾਂ ਨੂੰ ਕਿਹਾ ਮਹਾਰਾਜ ਕੇ ਜਾਂਦਾ ਸੀ, ਜਿਹੜੇ ਮਹਾਰਾਜ ਦੇ ਰਹਿਣ ਵਾਲੇ ਨਗਰ ਨਿਵਾਸੀ ਮਹਾਰਾਜ ਕੇ ਦੇ ਜਿਹੜੇ ਰਾਹਤ ਜ਼ਿਮੀਦਾਰ ਸਨ।
ਤਿੰਨ ਪਰ ਕਿਰਪਾ ਕਰਤ ਗੁਰ ਰਹਿ,
ਗੁਰੂ ਹਰਿਰਾਏ ਸਾਹਿਬ ਦੀ ਬੜੀ ਕਿਰਪਾ ਕਰਦੇ ਨੇ, ਕਿਉਂਕਿ ਉਹ ਗਰੀਬ ਨੇ, ਨਿਮਾਣੇ ਨੇ, ਨਿਤਾਣੇ ਬਣ ਕੇ ਸਤਿਗੁਰਾਂ ਦੀ ਸ਼ਰਨ ਵਿਚ ਆਉਂਦੇ ਨੇ, ਤੇ ਜਿਹੜਾ ਗੁਰੂ ਘਰ ਦੇ ਵਿਚ ਨਿਮਾਣਾ ਨਿਤਾਣਾ ਬਣ ਕੇ ਸ਼ਰਨ ਵਿਚ ਆਉਂਦਾ ਉਹਦੇ ਤੇ ਸਤਿਗੁਰਾਂ ਦੀ ਕਿਰਪਾ ਵੀ ਜ਼ਿਆਦਾ ਹੁੰਦੀ ਹੈ। ਇਹ ਜਿਹੜੇ ਮਹਾਰਾਜ ਕੇ ਦੇ ਰਾਹਕ ਨੇ ਇਹ ਨਿਮਾਣੇ ਨਿਤਾਣੇ ਬਣ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਕੋਲ ਆਉਂਦੇ ਨੇ, ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਇਹਨਾਂ ਤੇ ਬੜੀ ਕਿਰਪਾ ਕਰਦੇ ਹਨ।
ਮੈਂ ਕੌੜੇ ਤਿੰਨ ਆਦਰ ਕਰਾਂ,
ਜਿਹੜੇ ਉਹ ਕੌੜੇ ਰਾਹਕ ਸੀ, ਕੌੜੇ ਰਾਹਕ ਕੌੜਾ ਉਹਨਾਂ ਦਾ ਗੋਤਰ ਹੈ, ਜੱਟਾਂ ਦਾ ਵੈਸ਼ ਧਰਮ ਦੇ ਲੋਕਾਂ ਦਾ, ਵੈਸ਼ ਵਰਣ ਦੇ ਲੋਕਾਂ ਦਾ ਇੱਕ ਗੋਤਰ ਹੈ ਕੌੜਾ। ਇਹ ਜਿਹੜੇ ਕੌੜੇ ਰਾਹਕ ਦੇ ਜ਼ਿਮੀਦਾਰ ਨੇ ਇਹ ਉਹਨਾਂ ਦੇ ਨਾਲ ਮੇਲ ਮਿਲਾਪ ਨਹੀਂ ਰੱਖਦੇ, ਇਹ ਜਿਹੜੇ ਮਹਾਰਾਜ ਕੇ ਦੇ ਲੋਕ ਸਨ ਉਹਨਾਂ ਦੇ ਨਾਲ ਈਰਖਾ ਰੱਖਦੇ ਨੇ।
ਸਭਾ ਮੈਂ ਤਿੰਨ ਕੋ ਪਰ ਹਰੈ,
ਇੱਥੋਂ ਤੱਕ ਜੇ ਕਿਤੇ ਸਭਾ ਵਿਚ ਆ ਜਾਂਦੇ ਸਨ ਉਹ ਮਹਾਰਾਜ ਕੇ ਦੇ ਰਾਹ ਕਿਤੇ ਇਕੱਠੇ ਹੋ ਕੇ ਆ ਜਾਂਦੇ ਸੀ, ਇਹ ਕੌੜੇ ਉਹਨਾਂ ਦਾ ਤਿਰਸਕਾਰ ਕਰਕੇ ਨਿਰਾਦਰ ਕਰਕੇ ਆਪਣੀ ਸਭਾ ਚੋਂ ਬਾਹਰ ਕੱਢ ਦਿੰਦੇ ਸੀ, ਉਹਨਾਂ ਨੂੰ ਇਨਸਾਨ ਨਹੀਂ ਸਨ ਸਮਝਦੇ, ਕਹਿੰਦੇ ਤਾਂ ਨੀਵੇਂ ਨੇ ਸਾਡੇ ਤੋਂ, ਇਹ ਤਾਂ ਸਿਰਕੀ ਵਾਸ ਨੇ, ਇਹਨਾਂ ਦਾ ਨਾ ਕੋਈ ਘਰ ਹੈ ਨਾ ਘਾਟ ਹੈ ਨਾ ਇਹਨਾਂ ਦਾ ਕੋਈ ਪਿੰਡ ਹੈ ਨਾ ਇਹਨਾਂ ਦੀ ਕੋਈ ਜ਼ਮੀਨ ਹੈ, ਕਹਾਉਂਦੇ ਜ਼ਿਮੀਦਾਰ ਨੇ ਪਰ ਜ਼ਮੀਨ ਇਹਨਾਂ ਕੋਲ ਹੈ ਨਹੀਂ, ਏਦਾਂ ਉਹ ਇਹਨਾਂ ਦਾ ਤਿਰਸਕਾਰ ਕਰਦੇ ਸੀ, ਨਿਰਾਦਰ ਕਰਕੇ ਆਪਣੀ ਸਭਾ ਚੋਂ ਕੱਢ ਦਿੰਦੇ ਸਨ।
ਇਹ ਪਰਦੇਸੀ ਕਿੱਥੇ ਆਏ,
ਹੋਰ ਗੱਲਾਂ ਕਰਦੇ ਸੀ, ਕਹਿੰਦੇ ਤਾਂ ਪਰਦੇਸੀ ਨੇ ਪਤਾ ਨੀ ਕਿੱਧਰੋਂ ਬਾਹਰੋਂ ਆ ਕੇ ਸਾਡੇ ਇਲਾਕੇ ਚ ਰਹਿ ਰਹੇ ਨੇ,
ਕਰਾਂ ਗੁਜ਼ਰ ਬੈਠੇ ਸਿਥਾਏ,
ਇੱਥੇ ਬੈਠੇ ਸਾਡੇ ਇਲਾਕੇ ਵਿਚ ਆਪਣਾ ਗੁਜ਼ਾਰਾ ਕਰਦੇ ਨੇ, ਦਿਨ ਕੱਟੀ ਕਰਦੇ ਨੇ, ਪਤਾ ਨੀ ਕੌਣ ਨੇ ਕੌਣ ਨਹੀਂ, ਪਰਦੇਸੀ ਨੇ ਦੂਰੋਂ ਬਾਹਰੋਂ ਕਿਤੇ ਦੂਜੇ ਦੇਸ਼ ਵਿਚੋਂ ਆ ਕੇ ਸਾਡੇ ਇਸ ਨਗਰ ਦੇ ਵਿਚ ਰਹਿ ਰਹੇ ਨੇ, ਸਾਡੇ ਇਲਾਕੇ ਚ ਰਹਿ ਕੇ ਆਪਣੇ ਦਿਨ ਬਤੀਤ ਕਰ ਰਹੇ ਨੇ।
ਦਿਨ ਪਰ ਹੁਕਮ ਕਰਤ ਸਬਰ,
ਇਹ ਉਹਨਾਂ ਮਹਾਰਾਜਕੇ ਦੇ ਲੋਕਾਂ ਤੇ ਹੁਕਮ ਕਰਦੇ ਰਹਿੰਦੇ ਸੀ, ਜਿਹੜੇ ਕੌੜੇ ਸੀ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੇ ਸੀ। ਇਹ ਜਿਹੜੇ ਕੌੜੇ ਰਾਹਕ ਨੇ, ਇਹ ਮਹਾਰਾਜਕੇ ਦੇ ਜਿਹੜੇ ਰਾਹਕ ਸੀ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੇ ਸੀ, ਉਹਨਾਂ ਤੇ ਆਪਣਾ ਹੁਕਮ ਚਲਾਉਂਦੇ ਨੇ, ਉਹਨਾਂ ਤੇ ਆਪਣੀ ਆਗਿਆ ਚਲਾਉਂਦੇ ਨੇ।
ਮਨ ਭਾਵਤ ਮੁਕਵਾਕਨ ਕੈ,
ਮਨ ਭਾਉਂਦੇ ਵਾਕ ਕਹਿੰਦੇ ਸੀ, ਉਹਨਾਂ ਨੂੰ ਗਾਲਾਂ ਵੀ ਕੱਢੀ ਜਾਂਦੇ ਸੀ, ਕੌੜੇ ਬੋਲ ਵੀ ਬੋਲੀ ਜਾਂਦੇ ਸੀ, ਉਹਨਾਂ ਦਾ ਕੋਈ ਸਤਿਕਾਰ ਨਹੀਂ ਸਨ ਕਰਦੇ। ਜੋ ਇਹਨਾਂ ਦੇ ਮੂੰਹ ਵਿਚ ਆਉਂਦਾ ਸੀ ਉਹ ਮਹਾਰਾਜਕੇ ਦੇ ਲੋਕਾਂ ਨੂੰ ਇਹ ਕਹੀ ਜਾਂਦੇ ਸਨ।
ਰਹਿ ਮਹਾਰਾਜਕੇ ਸਿਰ ਕੀ ਬਾਤ,
ਜਿਹੜੇ ਉਹ ਮਹਾਰਾਜਕੇ ਦੇ ਲੋਕ ਸਨ ਉਹ ਬੇਚਾਰੇ ਸਿਰਕੀ ਵਾਸਾਂ ਵਾਂਗ ਰਹਿੰਦੇ ਸੀ। ਜਿਵੇਂ ਸਿਰਕੀ ਵਾਸ ਅੱਜ ਕੱਲ ਵੀ ਹੁੰਦੇ ਨੇ ਨਾ, ਸਿਰਕੀ ਵਾਸ ਉਹ ਇਕ ਦੋ ਦਿਨ ਕਿਤੇ ਟਿਕਦੇ ਨੇ ਕੁਝ, ਫਿਰ ਉਥੋਂ ਅੱਗੇ ਚਲੇ ਜਾਂਦੇ ਨੇ, ਜਾਂ ਕਿਤੇ ਮਹੀਨਾ ਭਰ ਟਿਕਦੇ ਨੇ ਤੇ ਫਿਰ ਉਥੋਂ ਅੱਗੇ ਕਿਤੇ ਨਾ ਕਿਤੇ ਦੂਜੀ ਥਾਂ ਤੇ ਜਾ ਕੇ ਡੇਰਾ ਕਰ ਲੈਂਦੇ ਨੇ, ਜਿੱਥੋਂ ਉਨ੍ਹਾਂ ਨੂੰ ਕੋਈ ਬਿਠਾ ਦਿੰਦਾ ਉੱਠ ਕੇ ਅੱਗੇ ਚਲੇ ਜਾਂਦੇ ਨੇ। ਏਦਾਂ ਉਹ ਸਿਰਕੀ ਵਾਸਾਂ ਵਾਂਗ ਵਿਚਰਦੇ ਸਨ ਜਿਹੜੇ ਮਹਾਰਾਜਕੇ ਦੇ ਲੋਕ ਸੀ, ਉਹ ਸਿਰਕੀ ਵਾਸਾਂ ਵਾਂਗ ਇਕ ਜਗ੍ਹਾ ਤੋਂ ਦੂਜੀ ਥਾਂ ਤੇ ਵਿਚਰਦੇ ਸਨ। ਉਹਨਾਂ ਦੀ ਆਪਣੀ ਜ਼ਮੀਨ ਖੋਈ ਗਈ ਸੀ, ਜਿਹੜੀ ਉਹਨਾਂ ਦੀ ਆਪਣੀ ਜ਼ਮੀਨ ਸੀ ਉਹ ਕਿਸੇ ਰਾਜੇ ਨੇ ਖੋ ਲਈ। ਇਹ ਵਿਚਾਰੇ ਉਸ ਦਿਨ ਤੋਂ ਬਾਅਦ ਫਿਰ ਸਿਰਕੀ ਵਾਸਾਂ ਵਾਂਗ ਫਿਰਦੇ ਰਹੇ, ਆਪਣੀ ਜ਼ਮੀਨ ਖਵਾ ਕੇ ਆਪਣੀਆਂ ਜਾਇਦਾਦਾਂ ਖਵਾ ਕੇ ਇਹ ਸਿਰਕੀ ਵਾਸਾਂ ਵਾਂਗ ਫਿਰਦੇ ਰਹੇ। ਹੁਣ ਇਹਨਾਂ ਨੂੰ ਰਹਿਣ ਵਾਸਤੇ ਕਿਤੇ ਟਿਕਾਣਾ ਨਹੀਂ ਮਿਲਦਾ।
ਵਸਿਓ ਚਾਹੇ ਪਰ ਪ੍ਰਾਪਤ ਨਹੀਂ,
ਇਹ ਵਸਣਾ ਚਾਹੁੰਦੇ ਨੇ ਕਿਸੇ ਜਗ੍ਹਾ ਤੇ, ਕੋਈ ਟਿਕਾਣਾ ਬਣਾ ਕੇ ਕੋਈ ਪਿੰਡ ਬਣਾ ਕੇ ਉੱਥੇ ਰਹਿਣਾ ਚਾਹੁੰਦੇ ਨੇ, ਪਰ ਕੋਈ ਰਹਿਣ ਨਹੀਂ ਦਿੰਦਾ ਇਹਨਾਂ ਨੂੰ, ਪਿੰਡ ਜੋਗੇ ਕੋਈ ਜ਼ਮੀਨ ਵੀ ਨਹੀਂ ਦਿੰਦਾ। ਜੇ ਮੰਗਦੇ ਨੇ ਕਿ ਸਾਨੂੰ ਕੋਈ ਪਿੰਡ ਦੀ ਜ਼ਮੀਨ ਦੇ ਦਿਓ ਅਸੀਂ ਪਿੰਡ ਵਸਾ ਲਈਏ, ਮੰਗਿਆ ਵੀ ਕੋਈ ਇਹਨਾਂ ਨੂੰ ਜ਼ਮੀਨ ਨਹੀਂ ਦਿੰਦਾ, ਨਾ ਇਹਨਾਂ ਨੂੰ ਕੋਈ ਪਿੰਡ ਬਣਾ ਕੇ ਵਸਣ ਦਿੰਦਾ।
ਅਵਨੀ ਜੈ ਅਪਣਾਏ ਵਸਾਈ,
ਜਿੱਥੇ ਵੀ ਜਾ ਕੇ ਆਪਣਾ ਬਣਾ ਕੇ ਧਰਤੀ ਵਸਾਉਂਦੇ ਨੇ ਉਥੋਂ ਫਿਰ ਕੋਈ ਨਾ ਕੋਈ ਉਠਾ ਦਿੰਦਾ, ਕਹਿੰਦੇ ਚਲੇ ਜਾਓ ਇਹ ਜਗ੍ਹਾ ਸਾਡੀ ਹੈ। ਉਸ ਜ਼ਮੀਨ ਦਾ ਕੋਈ ਨਾ ਕੋਈ ਮਾਲਕ ਆ ਜਾਂਦਾ, ਕੌੜੇ ਰਾਹਕ ਜਿਹੜੇ ਸੀ ਉਹ ਜ਼ਮੀਨ ਦੇ ਮਾਲਕ ਸੀ ਸਾਰੇ ਇਲਾਕੇ ਚ, ਇਹ ਜਿੱਥੇ ਵੀ ਜਾ ਕੇ ਰਹਿੰਦੇ ਸੀ ਕੌੜੇ ਰਾਹਕ ਉਹਨਾਂ ਨੂੰ ਉਠਾ ਦਿੰਦੇ ਸੀ, ਕਹਿੰਦੇ ਸੀ ਜਗ੍ਹਾ ਛੱਡ ਦਿਓ ਜਗ੍ਹਾ ਸਾਡੀ ਹੈ ਇਹਦੇ ਮਾਲਕ ਅਸੀਂ ਆ। ਇੱਦਾਂ ਦੋ ਚਾਰ ਦਿਨ ਜਾਂ ਦਸ ਦਿਨ ਤੋਂ ਜ਼ਿਆਦਾ ਕਿਤੇ ਇਹਨਾਂ ਨੂੰ ਰਹਿਣ ਨਹੀਂ ਸਨ ਦਿੰਦੇ। ਇਹੋ ਜੀ ਹਾਲਤ ਸੀ ਇਹਨਾਂ ਮਹਾਰਾਜਕੇ ਦੇ ਲੋਕਾਂ ਦੀ।
ਸਤਿਗੁਰ ਕੀ ਸੇਵਾ ਮੋਹ ਲਾਗੇ,
ਇਹ ਸਤਿਗੁਰਾਂ ਦੀ ਸੇਵਾ ਵਿਚ ਲੱਗ ਗਏ। ਜਿਹੜੇ ਮਹਾਰਾਜਕੇ ਦੇ ਲੋਕ ਸਨ ਇਹ ਸ਼ਰਧਾਲੂ ਬਣ ਗਏ। ਗੁਰੂ ਹਰਿਰਾਏ ਸਾਹਿਬ ਜੀ ਜਦੋਂ ਇਸ ਇਲਾਕੇ ਚ ਆਏ ਹੋਏ ਸਨ, ਇਹ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੇਵਕ ਬਣ ਗਏ ਔਰ ਸਤਿਗੁਰਾਂ ਦੀ ਸੇਵਾ ਵਿਚ ਲੱਗ ਗਏ।
ਕਿਰਪਾ ਦ੍ਰਿਸ਼ਟ ਤੇ ਮਨ ਅਨੁਰਾਗੇ,
ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਇਨ੍ਹਾਂ ਦੇ ਮਨ ਵਿਚ ਗੁਰੂ ਦਾ ਅਨੁਰਾਗ ਜਾਗ ਪਿਆ, ਗੁਰੂ ਦਾ ਪਿਆਰ ਜਾਗ ਪਿਆ ਇਨ੍ਹਾਂ ਦੇ ਹਿਰਦਿਆਂ ਵਿਚ, ਗੁਰੂ ਦੀ ਪ੍ਰੀਤ ਇਨ੍ਹਾਂ ਨੇ ਆਪਣੇ ਹਿਰਦੇ ਚ ਧਾਰਨ ਕੀਤੀ ਹੈ।
ਜੈ ਕੋਰਨ ਇਕ ਕੋਪ ਲਗਾਇਓ,
ਇੱਥੇ ਕੌੜਿਆਂ ਨੇ ਜਿਹੜੇ ਕੌੜੇ ਰਾਤ ਸੀ ਇਨ੍ਹਾਂ ਨੇ ਇਕ ਖੂਹ ਲਾਇਆ ਹੋਇਆ ਸੀ। ਹੁਣ ਖੂਹ ਮਾਲਵੇ ਦੇ ਇਲਾਕੇ ਚ ਜੰਗਲ ਦੇ ਇਲਾਕੇ ਚ ਉਦਾਂ ਹੀ ਪਾਣੀ ਦੀ ਕਿੱਲਤ ਹੁੰਦੀ, ਨੇੜੇ ਤੇੜੇ ਪਾਣੀ ਨਹੀਂ ਮਿਲਦਾ। ਹੁਣ ਇਹ ਉੱਥੇ ਹੀ ਰਹਿੰਦੇ ਸੀ, ਮਹਾਰਾਜਕੇ ਦੇ ਲੋਕ ਵੀ ਉੱਥੇ ਰਹਿੰਦੇ ਸੀ ਜਿੱਥੇ ਕੌੜਿਆਂ ਨੇ ਖੂਹ ਲਾਇਆ ਹੋਇਆ।
ਸਭਿਨ ਜਲ ਕੋ ਪਾਇਓ,
ਹੁਣ ਪਾਣੀ ਉਸੇ ਇੱਕੋ ਖੂਹ ਤੋਂ ਸਾਰੇ ਭਰ ਕੇ ਲਿਆਉਂਦੇ ਸੀ। ਮਹਾਰਾਜਕੇ ਦੇ ਜਿਹੜੇ ਲੋਕ ਸੀ ਉਹ ਵੀ ਉਥੋਂ ਲਿਆਉਂਦੇ ਸੀ ਪਾਣੀ, ਜਿਹੜੇ ਕੌੜੇ ਰਾਹਕ ਸੀ ਉਹਨਾਂ ਨੇ ਤਾਂ ਲਿਆਉਣਾ ਹੀ ਸੀ, ਉਹ ਤਾਂ ਮਾਲਕ ਸੀ ਉਸ ਖੂਹ ਦੇ। ਇਸ ਤਰ੍ਹਾਂ ਕਹਿੰਦੇ ਸਾਰੇ ਇੱਕੋ ਖੂਹ ਤੋਂ ਪਾਣੀ ਭਰ ਕੇ ਲਿਆਉਂਦੇ ਔਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ।
ਸਭ ਮਹਾਰਾਜ ਕੇ ਚਾਰਾਕ ਜੇ ਇਨਕੀ ਹੁਤੀ ਪਾਰ ਜਾਸੇ,
ਜਿਹੜੇ ਮਹਾਰਾਜਕੇ ਦੇ ਲੋਕ ਸਨ, ਮਹਾਰਾਜਕੇ ਦੇ ਰਾਹਕ ਜ਼ਿਮੀਦਾਰ ਸਨ, ਇਨ੍ਹਾਂ ਦੀਆਂ ਜਿਹੜੀਆਂ ਘਰ ਵਾਲੀਆਂ ਸਨ, ਉਨ੍ਹਾਂ ਦੀਆਂ ਜਿਹੜੀਆਂ ਇਸਤਰੀਆਂ ਬੀਵੀਆਂ ਸਨ,
ਤੁਸੀਂ ਖੂਹ ਤੇ ਅਨੰਤ ਬਾਰੇ,
ਉਸੇ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਸੀ। ਜਿਹੜਾ ਖੂਹ ਕੌੜਿਆਂ ਨੇ ਲਾਇਆ ਹੋਇਆ ਸੀ ਕੌੜੇ ਰਾਹਕਾਂ ਨੇ, ਉਥੋਂ ਜਾ ਕੇ ਉਹ ਮਹਾਰਾਜਕੇ ਦੀਆਂ ਜਿਹੜੀਆਂ ਰਾਹਕਾਂ ਦੀਆਂ ਘਰ ਵਾਲੀਆਂ ਸਨ, ਉਹ ਗਾਗਰਾਂ ਵਿਚ, ਘੜਿਆਂ ਵਿਚ ਜਾਂ ਮਸ਼ਕਾਂ ਵਿਚ ਪਾਣੀ ਭਰ ਕੇ ਲਿਆਇਆ ਕਰਦੀਆਂ ਸਨ। ਖੂਹ ਗੇੜ ਕੇ ਆਪ ਪਾਣੀ ਭਰਨਾ ਤੇ ਭਰ ਕੇ ਲਿਆਉਂਦੀਆਂ ਸੀ।
ਦਿਲ ਕਰ ਗਮਨ ਤੈ ਤੈ ਸਾਰੇ,
ਹੁਣ ਇਕੱਲੀ ਦੁਕੱਲੀ ਇਸਤਰੀ ਨਹੀਂ ਸੀ ਜਾਂਦੀ, ਜਿਹੜੀਆਂ ਮਹਾਰਾਜਕੇ ਦੀਆਂ ਘਰ ਵਾਲੀਆਂ ਸੀ ਇਕੱਠੀਆਂ ਹੋ ਕੇ ਜਾਂਦੀਆਂ ਸਨ। ਪੰਜ ਪੰਜ ਦਸ ਦਸ ਜਣੀਆਂ ਪੰਦਰਾਂ ਪੰਦਰਾਂ ਜਣੀਆਂ ਇਕੱਠੀਆਂ ਹੋ ਕੇ ਪਾਣੀ ਭਰ ਕੇ ਲਿਆਉਂਦੀਆਂ ਸਨ
ਪਰ ਕੋਪਤੇ ਘੱਟ ਲੈ ਆਵੇ
ਉਥੋਂ ਖੂਹ ਤੋਂ ਘੜੇ ਭਰਨੇ ਪਾਣੀ ਦੇ ਇਕ ਇਕ ਘੜਾ ਜਾਂ ਦੋ ਦੋ ਘੜੇ ਵੀ ਪਾਣੀ ਦੇ ਭਰ ਕੇ ਖੂਹ ਤੋਂ ਲੈ ਕੇ ਆਉਣੇ
ਖਾਨ ਪਾਨ ਵਿਵਹਾਰ ਚਲਾਵੇ
ਉਸੇ ਪਾਣੀ ਨਾਲ ਇਨ੍ਹਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਛਕਣਾ ਖਾਨ ਪਾਨ ਦਾ ਜਿੰਨਾ ਵਿਵਹਾਰ ਸੀ ਉਸੇ ਖੂਹ ਦੇ ਪਾਣੀ ਨਾਲ ਨਿਭਾਉਂਦੇ ਸਨ ਉਸੇ ਖੂਹ ਦੇ ਪਾਣੀ ਨਾਲ ਆਪਣਾ ਖਾਨ ਪਾਨ ਕਰਦੇ ਸਨ
ਤੀਠਾ ਕੌੜੇ ਤਰਨ ਜਿੰਨਾ ਰਹਿ
ਉਥੇ ਨਾ ਕੌੜੇ ਰਾਕਾਂ ਨੇ ਇਕ ਮਾੜੀ ਕਰਤੂਤ ਕਰਨੀ ਜਦੋਂ ਇਨ੍ਹਾਂ ਇਸਤਰੀਆਂ ਨੇ ਮਹਾਰਾਜਕਿਆਂ ਦੀਆਂ ਘਰ ਵਾਲੀਆਂ ਨੇ ਪਾਣੀ ਭਰਨ ਵਾਸਤੇ ਜਾਣਾ ਤੇ ਜਿਹੜੇ ਉਹ ਕੌੜੇ ਰਾਕ ਸਨ ਉਨ੍ਹਾਂ ਵਿਚੋਂ ਜਿਹੜੇ ਨੌਜਵਾਨ ਸਨ ਕੌੜੇ ਰਾਕਾਂ ਵਿਚੋਂ
ਫਿਰ ਕੂਪ ਪਰਸੋ ਇਮ ਕਰੈ
ਉਹ ਖੂਹ ਦੇ ਉੱਤੇ ਬਹਿ ਜਾਂਦੇ ਸੀ ਆ ਕੇ ਤੇ ਜਦੋਂ ਉਨ੍ਹਾਂ ਨੇ ਮਹਾਰਾਜਕੇ ਦੀਆਂ ਘਰ ਵਾਲੀਆਂ ਨੂੰ ਆਉਂਦਾ ਵੇਖਣਾ ਵੀ ਪਾਣੀ ਭਰਨ ਵਾਸਤੇ ਆਈਆਂ ਨੇ ਉਨ੍ਹਾਂ ਨੇ ਖੂਹ ਤੇ ਬੈਠ ਕੇ ਭੈੜੇ ਕੰਮ ਕਰਨੇ
ਧਰਨੀ ਤੇ ਸੋ ਦਾਮ ਖਿਚਾਵੇ
ਉਹ ਕੀ ਕਰਦੇ ਸੀ ਉਨ੍ਹਾਂ ਔਰਤਾਂ ਕੋਲੋਂ ਆਪਣਾ ਪਾਣੀ ਪਹਿਲਾਂ ਭਰਵਾਉਂਦੇ ਸਨ ਉਨ੍ਹਾਂ ਕੋਲੋਂ ਰੱਸੀਆਂ ਖਿਚਾਉਣੀਆਂ ਉਨ੍ਹਾਂ ਨੂੰ ਰੱਸੀ ਫੜਾ ਦੇਣੀ ਤੇ ਰੱਸੀ ਫੜਾ ਕੇ ਉਨ੍ਹਾਂ ਇਸਤਰੀਆਂ ਦੇ ਕੋਲੋਂ ਕਹਿਣਾ ਵੀ ਤੁਸੀਂ ਇਹ ਰੱਸੀਆਂ ਖਿੱਚੋ ਖੂਹ ਦੇ ਵਿਚੋਂ ਪਾਣੀ ਖਿੱਚੋ
ਚੜ ਉਪਰ ਜਲ ਕੋ ਨਿਕਸਾਵੇ
ਇੱਥੇ ਬਸ ਦੀ ਜਦੋਂ ਉਨ੍ਹਾਂ ਇਸਤਰੀਆਂ ਨੇ ਰੱਸੀ ਫੜਨੀ ਇਨ੍ਹਾਂ ਨੇ ਰੱਸੀ ਦੇ ਉੱਤੇ ਬਹਿ ਜਾਣਾ ਰੱਸੀ ਦੇ ਉੱਤੇ ਬਹਿ ਕੇ ਰੱਸਿਆਂ ਦੇ ਉੱਤੇ ਬਹਿ ਕੇ ਝੂੰਟੇ ਲੈਣ ਲੱਗ ਪੈਣਾ ਤੇ ਉਨ੍ਹਾਂ ਇਸਤਰੀਆਂ ਨੇ ਵਿਚਾਰੀਆਂ ਨੇ ਜ਼ੋਰ ਲਾ ਕੇ ਰੱਸੀ ਖਿੱਚਣੀ ਇਨ੍ਹਾਂ ਨੇ ਰੱਸੀਆਂ ਦੇ ਉੱਪਰ ਬੈਠ ਕੇ ਆਪਣਾ ਭਾਰ ਉੱਤੇ ਪਾ ਦੇਣਾ
ਕਰੈ ਸਪਰਸ਼ ਸਰੀਰਨ ਅੰਗ
ਇਸੇ ਬਸ ਨੀ ਇਨ੍ਹਾਂ ਨੇ ਇੰਨਾ ਪਾਪ ਕਰਨਾ ਕਿ ਫਿਰ ਉਨ੍ਹਾਂ ਇਸਤਰੀਆਂ ਦੇ ਅੰਗਾਂ ਨੂੰ ਸਪਰਸ਼ ਵੀ ਕਰਨਾ ਛੇੜਖਾਨੀ ਵੀ ਕਰਨੀ
ਵਿਦ ਕੇ ਕਰ ਬਾਤ ਅਨੰਗ
ਤੇ ਫਿਰ ਨੰਗੇਜ ਭਰੇ ਬੋਲ ਬੋਲਣੇ ਜਿਹੜੇ ਬੋਲ ਇਨ੍ਹਾਂ ਨੂੰ ਨਹੀਂ ਸਨ ਬੋਲਣੇ ਚਾਹੀਦੇ ਉਹ ਬੋਲ ਬੋਲ ਕੇ ਉਹਨਾਂ ਇਸਤਰੀਆਂ ਨੂੰ ਲੱਜਤ ਤੇ ਸ਼ਰਮਿੰਦਾ ਕਰਦੇ ਸਨ
ਹਸੈ ਬਿਲਾਸ ਕਰੈ ਮਨ ਭਾਏ
ਮਨ ਭਾਉਂਦੇ ਬਿਲਾਸ ਕਰਦੇ ਸਨ ਉੱਚੀ ਉੱਚੀ ਹੱਸਣਾ ਉਨ੍ਹਾਂ ਦਾ ਮਖੌਲ ਉਡਾਉਣਾ ਉਨ੍ਹਾਂ ਇਸਤਰੀਆਂ ਦੇ ਨਾਲ ਹਾਸ ਬਿਲਾਸ ਭਰੇ ਬੋਲ ਕਰਕੇ ਹੱਸਣਾ ਤੇ ਇਸਤਰੀਆਂ ਨੂੰ ਲੱਜਤ ਤੇ ਸ਼ਰਮਿੰਦਾ ਕਰਕੇ ਤੰਗ ਕਰਨਾ
ਬਿਨਾਂ ਲਾਜ ਤੇ ਬਾਤ ਸੁਣਾਏ
ਬਿਨਾਂ ਲਾਜ ਤੋਂ ਸ਼ਰਮ ਨਹੀਂ ਸੀ ਆਉਂਦੀ ਇਨ੍ਹਾਂ ਨੂੰ ਇਹੋ ਜਿਹੇ ਬੋਲ ਬੋਲਦੇ ਕਿ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਆਮ ਸਧਾਰਨ ਵਿਅਕਤੀ ਵੀ ਕਹਿੰਦੇ ਲਜਾਏਮਾਨ ਹੋ ਜਾਏ ਇਹੋ ਜੇ ਭੈੜੇ ਬੋਲ ਬੋਲਦਿਆਂ ਇਨ੍ਹਾਂ ਨੂੰ ਸ਼ਰਮ ਨਹੀਂ ਸੀ ਆਉਂਦੀ ਲਾਜ ਨਹੀਂ ਸੀ ਆਉਂਦੀ
ਜਲ ਕੇ ਹੇਤ ਸਹਿ ਸਭ ਨਾਰੀ
ਵਿਚਾਰੀਆਂ ਇਸਤਰੀਆਂ ਦੀ ਵੀ ਮਜਬੂਰੀ ਸੀ ਉਨ੍ਹਾਂ ਨੂੰ ਕਿਤੇ ਹੋਰ ਪਾਣੀ ਨਹੀਂ ਸੀ ਮਿਲਦਾ ਉਹ ਪਾਣੀ ਵਾਸਤੇ ਉਨ੍ਹਾਂ ਨੂੰ ਇਹੋ ਜਿਹਾ ਸਭ ਕੁਝ ਸਹਾਰਨਾ ਵੀ ਪੈਂਦਾ
ਜੇ
ਇਨ੍ਹਾਂ ਦੀਆਂ ਇਹੋ ਜਿਹੀਆਂ ਕੀਤੀਆਂ ਵਧੀਕੀਆਂ ਉਨ੍ਹਾਂ ਨੂੰ ਸਹਾਰਨੀਆਂ ਪੈਂਦੀਆਂ ਸੀ ਇਨ੍ਹਾਂ ਦੇ ਭੈੜੇ ਬੋਲੇ ਹੋਏ ਬੋਲ ਕਬੋਲ ਉਹ ਵੀ ਉਨ੍ਹਾਂ ਨੂੰ ਸਹਾਰਦੇ ਪੈਂਦੇ ਸਨ
ਪ੍ਰਕਾਰੀ
ਤੇ ਜੇ ਅੱਗੋਂ ਕਿਤੇ ਬੋਲ ਪੈਂਦੀਆਂ ਸਨ ਕਿਤੇ ਜਵਾਬ ਦੇ ਦਿੰਦੀਆਂ ਸੀ ਉਹ ਅੱਗੋਂ ਗਾਲਾਂ ਕੱਢਦੇ ਸੀ ਅਨੇਕਾਂ ਪ੍ਰਕਾਰ ਦੇ ਕੁਬਾਕ ਬੋਲ ਕੇ ਨਾ ਇਸਤਰੀਆਂ ਦੀ ਬੇਇੱਜ਼ਤੀ ਤੇ ਨਿਰਾਦਰ ਕਰਦੇ ਸਨ
ਪ੍ਰਥਾਨ ਜਲ ਪ੍ਰਾਪਤ ਨਾਹੀ
ਹੋਰ ਕਿਤੋਂ ਉਨ੍ਹਾਂ ਨੂੰ ਪਾਣੀ ਨਹੀਂ ਸੀ ਮਿਲਦਾ ਕਿਉਂਕਿ ਇੱਕੋ ਖੂਹ ਸੀ ਮਾਲਵੇ ਦਾ ਇਲਾਕਾ ਜੰਗਲ ਵਿਚ ਤਾਂ ਉਦਾਂ ਹੀ ਜੰਗਲ ਦੇ ਇਲਾਕੇ ਚ ਉਨ੍ਹਾਂ ਸਮਿਆਂ ਚ ਬੰਦਾ ਮਾਰਿਆ ਪਾਣੀ ਨਹੀਂ ਸੀ ਲੱਭਦਾ ਦੂਰ ਦੂਰ ਤੱਕ ਪਾਣੀ ਦਾ ਕਿਤੇ ਲੇਸ਼ ਨਹੀਂ ਸੀ ਹੁੰਦਾ ਕਿਤੇ ਕਿਤੇ ਖੂਹ ਲੱਗੇ ਹੋਏ ਹੁੰਦੇ ਸਨ ਹੁਣ ਇੱਕੋ ਖੂਹ ਸੀ ਪਾਣੀ ਦਾ ਇਸ ਕਰਕੇ ਹੁਣ ਦੂਜਾ ਕੋਈ ਖੂਹ ਨਹੀਂ ਸੀ ਨੇੜੇ ਤੇੜੇ ਵੀ ਜਿੱਥੋਂ ਜਾ ਕੇ ਪਾਣੀ ਭਰ ਕੇ ਲਿਆ ਸਕਣ
ਜਲ ਤੇ ਨਾ ਜੀਵਨ ਪਾਹੀ
ਹੁਣ ਪਾਣੀ ਤੋਂ ਬਿਨਾਂ ਜੀਵਨ ਨਹੀਂ ਹੋ ਸਕਦਾ ਹੁਣ ਜਿੱਥੇ ਪਾਣੀ ਹੋਵੇਗਾ ਜੀਵਨ ਵੀ ਉੱਥੇ ਚੱਲੇਗਾ ਪਾਣੀ ਤੋਂ ਬਿਨਾਂ ਹੁਣ ਇਨ੍ਹਾਂ ਦਾ ਜੀਵਨ ਨਹੀਂ ਸੀ ਗੁਜ਼ਰ ਸਕਦਾ ਪਾਣੀ ਤਾਂ ਮਜਬੂਰੀ ਬਸ ਉਨ੍ਹਾਂ ਨੂੰ ਜਾ ਕੇ ਲਿਆਉਣਾ ਹੀ ਪੈਂਦਾ ਸੀ
ਜਾਂ ਤੇ ਬਿਨਾਂ ਕੋਪ ਚੱਲ ਜਾਏ
ਇਸ ਕਰਕੇ ਉਨ੍ਹਾਂ ਨੂੰ ਉੱਥੇ ਜਾਣਾ ਹੀ ਪੈਂਦਾ ਸੀ ਬਿਨਾਂ ਰੋਸ ਤੋਂ ਉਨ੍ਹਾਂ ਨੂੰ ਜਾਣਾ ਪੈਂਦਾ ਸੀ ਜਾ ਕੇ ਉੱਥੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ
ਦਿਨ ਪ੍ਰਤ ਐਸੇ ਕੁਮਤ ਕਮਾਏ
ਪਰ ਜਿਹੜੇ ਉਹ ਕੌੜੇ ਰਾਕ ਸੀ ਉਹ ਬਾਦ ਨਹੀਂ ਸੀ ਆਉਂਦੇ ਉਨ੍ਹਾਂ ਨੇ ਰੋਜ਼ ਹੀ ਆ ਕੇ ਖੂਹ ਤੇ ਬਹਿ ਜਾਣਾ ਪੰਜ ਪੰਜ ਦਸ ਦਸ ਜਣਿਆਂ ਨੇ ਢਾਣੀਆਂ ਬਣਾ ਕੇ ਤੇ ਜਦੋਂ ਇਨ੍ਹਾਂ ਮਹਾਰਾਜਕੇ ਦੀਆਂ ਰਾਕਾਂ ਦੀਆਂ ਘਰ ਵਾਲੀਆਂ ਨੇ ਉੱਥੇ ਪਾਣੀ ਭਰਨ ਜਾਣਾ ਉਨ੍ਹਾਂ ਨੇ ਮਖੌਲ ਕਰਨੇ ਰੱਸੀਆਂ ਉਨ੍ਹਾਂ ਕੋਲੋਂ ਖਿਚਾਣੀਆਂ ਤੇ ਉੱਤੇ ਬਹਿ ਜਾਣਾ ਰੱਸੀਆਂ ਤੇ ਇਸ ਤਰ੍ਹਾਂ ਹੋਰ ਵੀ ਅਨੇਕਾਂ ਪ੍ਰਕਾਰ ਦੇ ਭੈੜੇ ਬੋਲ ਕਬੋਲ ਬੋਲੀ ਜਾਣੇ ਪਰ ਇਹਨਾਂ ਦੀ ਮਜਬੂਰੀ ਸੀ, ਇਹਨਾਂ ਨੂੰ ਵੀ ਰੋਜ਼ ਉੱਥੇ ਪਾਣੀ ਭਰਨ ਲਈ ਜਾਣਾ ਪੈਂਦਾ ਸੀ।
ਸ੍ਰੀ ਅੱਲਾਹ ਗਏ ਤੈਂ ਜਬ
ਖਾਲਸਾ ਜੀ, ਉਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਇੱਥੇ ਆਏ ਹੋਏ ਸੀ। ਜਦੋਂ ਦਾ ਇਹ ਵਾਕਿਆਤ ਸੀ, ਜਦੋਂ ਇਹ ਕੌੜੇ ਰਾਹ ਘਮਰਾਜਕਿਆਂ ਨੂੰ ਤੰਗ ਕਰ ਰਹੇ ਸਨ, ਉਨ੍ਹਾਂ ਹੀ ਦਿਨਾਂ ਵਿਚ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਆਏ ਹੋਏ ਸਨ।
ਇਹ ਪ੍ਰਸੰਗ ਹੋਤ ਪਾਤਬੈ,
ਇਹ ਪ੍ਰਸੰਗ ਉੱਥੇ ਹੋਣ ਲੱਗਾ। ਗੱਲਾਂ ਤਾਂ ਰੋਜ਼ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ, ਪਰ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਇੱਥੇ ਆਏ ਹੋਏ ਸਨ, ਉਦੋਂ ਇੱਕ ਤਾਜ਼ੀ ਘਟਨਾ ਉੱਥੇ ਵਾਪਰੀ, ਇੱਕ ਤਾਜ਼ੀ ਘਟਨਾ ਉਸ ਜਗ੍ਹਾ ਤੇ ਵਾਪਰੀ। ਉਹ ਇਸ ਤਰ੍ਹਾਂ ਹੋਈ,
ਨਵੀਂ ਬਧੂ ਤਿੰਨ ਕੇ ਇੱਕ ਆਏ,
ਜਿਹੜੇ ਮਹਾਰਾਜਕੇ ਦੇ ਰਾਹਕ ਸਨ, ਇਹਨਾਂ ਦੇ ਘਰ ਵਿਚ ਇੱਕ ਨਵੀਂ ਵਿਆਹੀ ਇਸਤਰੀ ਆਈ। ਉਹਨੂੰ ਨਹੀਂ ਸੀ ਪਤਾ ਵੀ ਪਹਿਲਾਂ ਇੱਥੇ ਕੁਝ ਹੁੰਦਾ। ਉਹ ਵੀ ਵਿਚਾਰੀ ਪਾਣੀ ਭਰਨ ਵਾਸਤੇ ਨਾਲ ਚੱਲ ਪਈ। ਉਹ ਨਵੀਂ ਵਿਆਹੀ ਇਸਤਰੀ ਇਹਨਾਂ ਦੇ ਘਰ ਵਿਚ ਆਈ ਸੀ,
ਉਹ ਕੱਟ ਲੈ ਜਲੇ,
ਉਹ ਵੀ ਪਾਣੀ ਭਰਨ ਵਾਸਤੇ ਖੂਹ ਤੇ ਘੜਾ ਲੈ ਕੇ ਚਲੀ ਗਈ।
ਕੋਪ ਸਥਾਨ ਤਰਨ ਨਰ ਖੜੇ,
ਉਹ ਜਦੋਂ ਪਾਣੀ ਭਰਨ ਗਈ, ਹੁਣ ਉਹ ਨਵੀਂ ਵਿਆਹੀ ਆਈ ਸੀ, ਉਹਨੂੰ ਨਹੀਂ ਸੀ ਪਤਾ ਵੀ ਪਹਿਲਾਂ ਖੂਹ ਤੇ ਆਹ ਕੁਝ ਹੁੰਦਾ। ਪਹਿਲੇ ਦਿਨ ਪਹਿਲੀ ਵਾਰ ਗਈ ਸੀ, ਜਦੋਂ ਗਈ ਤੇ ਉਹਨੇ ਜਾ ਕੇ ਵੇਖਿਆ ਵੀ ਉੱਥੇ ਨੌਜਵਾਨ ਕੌੜੇ ਰਾਹ ਖੜੇ ਹਨ।
ਸਮ ਹਸਨ ਬੋਲ ਬੋ ਕਰੇ,
ਜਿਵੇਂ ਅੱਗੇ ਰੋਜ਼ ਹੱਸਦੇ ਸੀ, ਰੋਜ਼ ਮਖੌਲ ਕਰਦੇ ਸੀ, ਉਸੇ ਤਰ੍ਹਾਂ ਰੋਜ਼ ਵਾਂਗਰ ਉਹ ਮਖੌਲ ਕਰਨ ਲੱਗੇ, ਹੱਸਣ ਲੱਗੇ, ਔਰ ਇਹਨਾਂ ਦਾ ਮਖੌਲ ਉਡਾਉਂਦਿਆਂ ਭੈੜੇ ਬੋਲ ਬੋਲਣ ਲੱਗੇ।
ਇਸਤਰੀਆਂ ਗਨ ਪਾਣੀ ਭਰਦੇ,
ਉੱਥੇ ਜਿਹੜੀਆਂ ਇਸਤਰੀਆਂ ਹੋਰ ਵੀ ਸੀ ਇਹਦੇ ਨਾਲ, ਉਹ ਪਾਣੀ ਭਰਨ ਵਾਸਤੇ ਆਈਆਂ ਹੋਈਆਂ ਨੇ।
ਭਰੇ ਟਿਕਾਵਨ ਕਰੇ,
ਉਹਨਾਂ ਨੇ ਪਾਣੀ ਭਰ ਕੇ ਘੜੇ ਜਿਹੜੇ ਸਨ ਉਹ ਟਿਕਾ ਕੇ ਰੱਖੇ ਹੋਏ ਨੇ।
ਦਾਮ ਲੱਗੀ ਖੈਂਚਣ ਤਬ ਨਾਰੇ,
ਉਹ ਜਿਹੜੀ ਨਵੀਂ ਵਿਆਹੀ ਔਰਤ ਸੀ ਨਾ, ਉਹ ਵੀ ਜਦੋਂ ਰੱਸੀ ਦੇ ਨਾਲ ਪਾਣੀ ਖਿੱਚਣ ਲੱਗੀ, ਖੂਹ ਦੇ ਵਿੱਚੋਂ ਪਾਣੀ ਖਿੱਚ ਕੇ ਰੱਸੀ ਪਿੱਛੇ ਨੂੰ ਲਿਆਈ।
ਨਰ ਅਸਵਾਰੀ ਭਇਓ ਪਿਛਾਰੇ,
ਇੱਕ ਬੰਦਾ ਉਸ ਰੱਸੀ ਦੇ ਉੱਤੇ ਬਹਿ ਗਿਆ। ਉਹਨੇ ਵੇਖਿਆ ਵੀ ਇਹ ਕੀ ਹੋ ਰਿਹਾ, ਪਹਿਲੀ ਵਾਰ ਆਈ ਸੀ, ਉਹਨੂੰ ਨਹੀਂ ਸੀ ਪਤਾ ਵੀ ਇੱਥੇ ਰੋਜ਼ ਦਾ ਹੀ ਇਹ ਕੰਮ ਹੈ, ਵੀ ਰੋਜ਼ ਹੀ ਇਹੀ ਹਾਲਤ ਹੁੰਦੀ ਹੈ, ਮੇਰੀ ਨਾਲ ਦੀਆਂ ਜਿੰਨੀਆਂ ਇਸਤਰੀਆਂ ਨੇ ਇਹੀ ਦਸ਼ਾ ਕਰਾ ਕੇ ਪਾਣੀ ਭਰਦੀਆਂ ਨੇ। ਉਹ ਪਹਿਲੀ ਵਾਰ ਆਈ ਸੀ, ਉਹਨੇ ਜਦੋਂ ਰੱਸੀ ਖਿੱਚੀ ਤੇ ਉਹ ਰੱਸੀ ਦੇ ਉੱਤੇ ਬੰਦਾ ਬੈਠ ਗਿਆ।
ਜੱਥਾ ਬੈਲ ਖਿੱਚਦ ਚੜ ਜਾਏ,
ਜਿਵੇਂ ਕੋਈ ਬਲਦ ਖਿੱਚਦਾ ਨਾ ਪਾਣੀ ਨੂੰ, ਤੇ ਉਸ ਬਲਦ ਦੇ ਰੱਸੇ ਦੇ ਉੱਤੇ ਬੰਦਾ ਬਹਿ ਜਾਂਦਾ ਵੀ ਵਜਨ ਦੇ ਨਾਲ ਪਾਣੀ ਭਰ ਕੇ ਬਾਹਰ ਨੂੰ ਨਿਕਲ ਕੇ ਆਵੇ।
ਜਿਮ ਅਰੂੜ ਕਰ ਅਗਰ ਚਲਾਏ,
ਇਸੇ ਤਰ੍ਹਾਂ ਉਹ ਰੱਸੀ ਤੇ ਬਹਿ ਕੇ ਅਰੂੜ ਹੋ ਕੇ ਅੱਗੇ ਨੂੰ ਚਲਾਉਂਦੇ ਸੀ, ਇਸਤਰੀਆਂ ਨੂੰ ਰੱਸੀ ਖਿੱਚਣ ਲਾ ਦਿੰਦੇ ਸੀ, ਆਪ ਰੱਸੀ ਦੇ ਉੱਤੇ ਬੈਠਦੇ ਸਨ ਜਿਵੇਂ ਬਲਦ ਦੀ ਰੱਸੀ ਤੇ ਬੈਠੀ ਦੇ।
ਵਧੂ ਨਵੀਂ ਸੰਗ ਤਬ ਤੈਸੇ,
ਜਿਹੜੀ ਨਵੀਂ ਔਰਤ ਆਈ ਸੀ ਵਿਆਹੀ ਹੋਈ ਮਹਾਰਾਜਕਿਆਂ ਦੇ ਘਰ ਦੇ ਵਿਚ, ਉਹਨੇ ਜਦੋਂ ਵੇਖਿਆ ਵੀ ਮੇਰੇ ਨਾਲ ਵੀ ਇਹੀ ਕੁਝ ਕਰ ਰਹੇ ਨੇ,
ਕਰਤ ਹਾਸ ਤੋ ਤਿਨੀ ਜੈਸੇ,
ਉਸੇ ਤਰ੍ਹਾਂ ਉਹਨੂੰ ਵੀ ਹਾਸ ਬਿਲਾਸ ਕਰਨ ਲੱਗੇ। ਉਹ ਜਿਹੜੀ ਨਵੀਂ ਵਿਆਹੀ ਇਸਤਰੀ ਆਈ ਸੀ ਉਹਨੂੰ ਵੀ ਨੰਗੇਜ ਭਰੇ ਬੋਲ ਬੋਲਣ ਲੱਗੇ।
ਕਰ ਸਪਰਸ਼ ਤੋ ਕ੍ਰੋਧ ਤੋਂ ਹੈ ਕੈ,
ਉਹਨੂੰ ਹੱਥ ਦੇ ਨਾਲ ਸਪਰਸ਼ ਕਰਨ ਲੱਗੇ। ਜਦੋਂ ਸਪਰਸ਼ ਕਰਨ ਲੱਗੇ ਤੇ ਉਹ ਇਸਤਰੀ ਗੁੱਸੇ ਵਿਚ ਆ ਗਈ, ਨਵੀਂ ਵਿਆਹੀ ਸੀ, ਉਹਨੂੰ ਨਹੀਂ ਸੀ ਪਤਾ ਵੀ ਇੱਥੇ ਰੋਜ਼ ਹੀ ਆਹ ਕੰਮ ਹੁੰਦਾ। ਉਹਨੇ ਵੇਖਿਆ ਵੀ ਇਹ ਤਾਂ ਸਪਰਸ਼ ਕਰਨ ਵੀ ਆ ਗਏ, ਉਹਨੂੰ ਬੜਾ ਗੁੱਸਾ ਆਇਆ, ਉਹ ਗੁੱਸੇ ਵਿਚ ਆ ਗਈ।
ਕੱਟ ਤੋਂ ਚਟਕ ਪਟਕ ਵੇ ਕਹਿ ਕਹਿ,
ਉਹਨੇ ਜ਼ੋਰ ਨਾਲ ਜਿਹੜਾ ਘੜਾ ਸੀ ਪਾਣੀ ਦਾ ਵਗਾ ਕੇ ਜ਼ਮੀਨ ਤੇ ਸੁੱਟਿਆ ਵੀ ਇਹੋ ਜਿਹੇ ਪਾਣੀ ਨਾਲ ਉਹ ਤਾਂ ਮਰ ਜਾਣਾ ਚੰਗਾ, ਇਹੋ ਜਿਹਾ ਪਾਣੀ ਲਿਜਾਣ ਨਾਲ ਉਹ ਤਾਂ ਚੰਗਾ ਵੀ ਮੈਂ ਮਾਰੀ ਜਾਵਾਂ, ਮੁੱਕੀ ਜਾਵਾਂ। ਬੜੇ ਗੁੱਸੇ ਵਿਚ ਆ ਕੇ ਉਸ ਨਵੀਂ ਵਿਆਹਤਾ ਇਸਤਰੀ ਨੇ ਪਾਣੀ ਦਾ ਘੜਾ ਸੁੱਟ ਦਿੱਤਾ।
ਗਾਰੀ ਦੇਸ ਗਈ ਨਿਜ ਡੇਰੇ,
ਇਹਨਾਂ ਕੌੜੇ ਰਾਹਕਾਂ ਨੂੰ ਗਾਲਾਂ ਕੱਢਦਿਆਂ ਹੋਇਆਂ ਵੀ ਤੁਸੀਂ ਇਹ ਕੰਮ ਠੀਕ ਨਹੀਂ ਕਰ ਰਹੇ, ਇਹ ਤੁਹਾਡੇ ਵਾਸਤੇ ਸਹੀ ਨਿਸ਼ਾਨੀ ਨਹੀਂ ਹੈ, ਇਸਤਰੀ ਜਾਤੀ ਦਾ ਸਤਕਾਰ ਨਹੀਂ ਕਰਕੇ ਤੁਸੀਂ ਤਿਰਸਕਾਰ ਕਰ ਰਹੇ ਹੋ। ਕਹਿੰਦੇ ਉਹਨੇ ਬੜੀਆਂ ਗਾਲਾਂ ਕੱਢੀਆਂ ਉਹਨਾਂ ਕੌੜੇ ਰਾਹਕਾਂ ਨੂੰ, ਤੇ ਗਾਲਾਂ ਕੱਢਦਿਆਂ ਹੋਇਆ ਉਥੋਂ ਪਾਣੀ ਲਏ ਬਿਨਾਂ ਘੜਾ ਤੋੜ ਕੇ ਵਾਪਸ ਖਾਲੀ ਆਪਣੇ ਘਰ ਆ ਗਈ।
ਸਭ ਤਰੀਆਂ ਸੋਂ ਕਹਿ ਤਿਸ ਬੇਰੇ,
ਉਸ ਵੇਲੇ ਉਹ ਜਿੰਨੀਆਂ ਇਸਤਰੀਆਂ ਸੀ ਨਾਲ ਦੀਆਂ ਉਹ ਸਮਝਾਉਂਦੀਆਂ ਸੀ ਵੀ ਇਹ ਤਾਂ ਰੋਜ਼ ਦਾ ਹੀ ਕੰਮ ਹੈ। ਉਹ ਬੋਲੀ ਕਹਿੰਦੀ ਵੀ ਏਦਾਂ ਤਾਂ ਨਹੀਂ ਗੱਲ ਬਣਦੀ ਵੀ ਤੁਸੀਂ ਪਾਣੀ ਭਰਨ ਆਵੋ, ਤੁਹਾਡੀ ਇਹ ਬੇਇੱਜ਼ਤੀ ਕਰਨ ਤੇ ਤੁਹਾਡੇ ਜਿਹੜੇ ਮਰਦ ਨੇ ਘਰਾਂ ਵਿਚ ਬੈਠੇ ਉਹ ਤੁਹਾਡੀ ਸਾਰ ਵੀ ਨਾ ਲੈਣ, ਤੁਹਾਡੀ ਇੱਜ਼ਤ ਦੀ ਸਾਰ ਵੀ ਨਾ ਲੈਣ, ਉਹ ਕਾਹਦੇ ਮਰਦ ਨੇ। ਜਿਹੜੇ ਤੁਹਾਡੀ ਬੇਗਤੀ ਨੂੰ ਰੋਜ਼ ਸਹਾਰਦੇ ਨੇ, ਉਹਨੇ ਬੜੀਆਂ ਕਠੋਰ ਕਠੋਰ ਸ਼ਬਦਾਵਲੀਆਂ ਵਰਤੀਆਂ, ਨਾਲ ਦੀਆਂ ਸਾਰੀਆਂ ਇਸਤਰੀਆਂ ਨੂੰ ਕਹਿਣ ਲੱਗੀ ਸੁਣਾ ਕੇ,
ਕਰਿਓ ਧਿਕਾਰ ਨਰਨ ਕੋ ਭਾਤਾ ਏ।
ਘਰ ਆਈ ਉਹਨੇ ਆ ਕੇ ਜਿੰਨੇ ਬੰਦੇ ਬੈਠੇ ਸੀ ਨਾ ਮਹਾਰਾਜਕਿਆਂ ਦੇ, ਜਿੰਨੇ ਨਰ ਸੀ, ਉਹਨਾਂ ਸਾਰਿਆਂ ਨੂੰ ਆ ਕੇ ਉਹਨੇ ਤਿਰਕਾਰ ਪਾਈ, ਕਹਿੰਦੀ ਆ ਲਾਹਨਤ ਹੈ ਤੁਹਾਡੇ ਤੇ, ਸਰਕਾਰ ਹੈ ਤੁਹਾਡੇ ਤੇ ਕਿ ਤੁਸੀਂ ਇੱਥੇ ਬੈਠੇ ਹੋ, ਔਰ ਤੁਹਾਡੀਆਂ ਘਰ ਵਾਲੀਆਂ ਦੀ ਬੇਇੱਜ਼ਤੀ ਹੁੰਦੀ ਹੈ, ਨਿਰਾਦਰ ਹੁੰਦਾ ਹੈ, ਉਹਨਾਂ ਦੀ ਇੱਜ਼ਤ ਉਛਾਲੀ ਜਾਂਦੀ ਹੈ, ਪਾਣੀ ਭਰਨ ਜਾਂਦੀਆਂ, ਤੁਸੀਂ ਇੱਥੇ ਬੈਠੇ ਘਰਾਂ ਦੇ ਵਿੱਚ ਆਪ ਸਭ ਕੁਝ ਸੁਣਦੇ ਹੋ ਜਾਣਦੇ ਹੋ, ਫਿਰ ਵੀ ਉੱਥੇ ਜਾ ਕੇ ਉਹਨਾਂ ਨੂੰ ਨਹੀਂ ਰੋਕਦੇ, ਤੁਹਾਡੇ ਜੀਵਨ ਤੇ ਤਰਕਾਰ ਹੈ।
ਕਹਾਂ ਆਪਣੀ ਲਾਜ ਗਵਾਏ,
ਤੁਸੀਂ ਆਪਣੀ ਇੱਜ਼ਤ ਕਿੱਥੇ ਗਵਾ ਦਿੱਤੀ ਹੈ, ਤੁਹਾਡੀ ਇੱਜ਼ਤ ਕਿੱਥੇ ਹੈ, ਤੁਹਾਡੀ ਲਾਜ ਕਿੱਥੇ ਹੈ, ਜੇ ਤੁਸੀਂ ਆਪਣੀ ਇੱਜ਼ਤ ਵੱਲ ਨਹੀਂ ਵੇਖਦੇ।
ਜਿਨ ਕੀ ਦਾਰਾ ਸੋ ਨਰ ਹਸੈ, ਤਿਨ ਕੋ ਕੈਸੇ ਘਰ ਬਸੈ।
ਤੁਹਾਡਾ ਘਰ ਵਿੱਚ ਵਸਣਾ ਕਾਹਦਾ ਵਸਣਾ ਹੋਇਆ ਕਿ ਜੇ ਤੁਹਾਡੀਆਂ ਘਰ ਵਾਲੀਆਂ ਤੇ ਲੋਕ ਹੱਸਦੇ ਨੇ, ਥੁੱਕਦੇ ਨੇ, ਉਹਨਾਂ ਨੂੰ ਸਪਰਸ਼ ਕਰਦੇ ਨੇ ਮੰਦ ਭਾਵਨਾ ਦੇ ਨਾਲ, ਤੇ ਤੁਹਾਡਾ ਘਰ ਵਿੱਚ ਵਸਣਾ ਕੀ ਕਰਦਾ? ਉਹ ਘਰ ਵਸਦੇ ਹੋਏ ਨਹੀਂ ਹੁੰਦੇ, ਉਹ ਉਜੜੇ ਹੋਏ ਘਰ ਹੁੰਦੇ ਨੇ, ਜਿਨ੍ਹਾਂ ਘਰਾਂ ਵਿਚ ਇਸਤਰੀਆਂ ਦਾ ਸਤਿਕਾਰ ਨਾ ਹੋਵੇ।
ਖਰੇ ਕੋਪ ਪਰ ਕੈਤ ਕੁਵਾਕਨ,
ਉੱਥੇ ਉਹ ਜਿਹੜੇ ਕੌੜੇ ਰਾਕ ਨੇ ਖੂਹ ਦੇ ਉੱਤੇ ਬੈਠੇ ਸਾਨੂੰ ਭੈੜੇ ਬੋਲ ਬੋਲਦੇ ਨੇ।
ਜਿਸ ਤੇ ਅਪਜਸ ਹੈ ਸਭ ਸਾਕਨ,
ਇਹਦੇ ਨਾਲ ਸਾਡਾ ਸਾਰੇ ਸਾਕਾਂ ਸੰਬੰਧੀਆਂ ਵਿਚ ਅਪਜਸ ਹੋ ਰਿਹਾ। ਤੁਸੀਂ ਕੀ ਵੇਖਦੇ ਰਹਿੰਦੇ ਇੱਥੇ ਬੈਠੇ? ਤੁਸੀਂ ਆਪਣੇ ਹੱਥਾਂ ਚ ਵੰਗਾਂ ਪਾਈਆਂ ਹੋਈਆਂ, ਇਸਤਰੀਆਂ ਤਾਂ ਤੁਸੀਂ ਬਣੇ ਹੋਏ ਹੋ ਕਿ ਤੁਸੀਂ ਉੱਠ ਕੇ ਉਹਨਾਂ ਦਾ ਜਵਾਬ ਦੇਣ ਦੀ ਬਜਾਏ ਘਰਾਂ ਵਿਚ ਬੈਠੇ ਰਹਿੰਦੇ ਹੋ।
ਮੈਂ ਜਿਉਂ ਲਿਆ ਹੁਣ ਪਾਣੀ,
ਮੈਂ ਨਹੀਂ ਜਾਂਦੀ ਅੱਜ ਤੋਂ ਬਾਅਦ ਉੱਥੇ ਪਾਣੀ ਲੈਣ ਵਾਸਤੇ, ਪਹਿਲੀ ਵਾਰ ਤੇ ਅਖੀਰਲੀ ਵਾਰ ਮੈਂ ਪਾਣੀ ਲੈਣ ਗਈ ਸਾਂ, ਅੱਜ ਤੋਂ ਬਾਅਦ ਮੈਂ ਉੱਥੇ ਪਾਣੀ ਲੈਣ ਪਾਣੀ ਭਰਨ ਨਹੀਂ ਜਾਵਾਂਗੀ।
ਕਰੈ ਸਪਰਸ਼ਨ ਹੱਸ ਬਖਾਨੀ,
ਬਹੁਤਾ ਜ਼ਿਆਦਾ ਮਖੌਲ ਕਰਦੇ, ਸਾਡੀ ਇੱਜ਼ਤ ਨੂੰ ਉਛਾਲਦੇ ਨੇ, ਇੱਥੋਂ ਹੀ ਬਸ ਨਹੀਂ, ਆਪਣੇ ਭੈੜੇ ਤੇ ਮਲੀਨ ਹੱਥਾਂ ਨਾਲ ਸਾਨੂੰ ਸਪਰਸ਼ ਤੱਕ ਵੀ ਕਰਦੇ ਨੇ।
ਵੈ ਨਿਰਲਾਜ ਨ ਜੀਵਨ ਅੱਛੋ,
ਇਹ ਤਾਂ ਨਿਰਲੱਜ ਹੋ ਕੇ ਜੀਵਨ ਨਾਲੋਂ ਤਾਂ ਮੌਤ ਚੰਗੀ ਹੈ। ਰੋਜ਼ ਦੀ ਇਸ ਮੌਤ ਨਾਲੋਂ ਤਾਂ ਇੱਕ ਵਾਰੀ ਜਾ ਕੇ ਜੰਗ ਦੇ ਮੈਦਾਨ ਚ ਮਰੋ, ਏਦਾਂ ਦੀ ਮੌਤ ਨਾਲੋਂ, ਇਹ ਤਾਂ ਰੋਜ਼ ਦਾ ਮਰਨਾ ਹੋਇਆ, ਛਿਨ ਛਿਨ ਦਾ ਮਰਨਾ ਹੋਇਆ, ਆਪਣੀ ਗੈਰਤ ਨੂੰ ਆਪਣੀ ਇੱਜ਼ਤ ਨੂੰ ਗਵਾ ਕੇ ਮਰਨਾ ਹੋਇਆ।
ਅਪਰਥਾਨ ਬਸਬੋ ਚਿਤ ਬਾਂਛੋ,
ਜੇ ਇੱਥੇ ਤੁਹਾਡਾ ਜ਼ੋਰ ਨਹੀਂ ਚੱਲਦਾ ਤੇ ਫਿਰ ਇੱਥੇ ਰਹਿੰਦੇ ਕਰਦੇ ਕੀ ਹੋ? ਇਹ ਜਗ੍ਹਾ ਹੀ ਛੱਡ ਦਿਓ, ਇਹ ਜਗ੍ਹਾ ਛੱਡ ਕੇ ਕਿਤੇ ਹੋਰ ਜਾ ਕੇ ਵਸ ਜਾਓ, ਕਿਤੇ ਹੋਰ ਜਾ ਕੇ ਆਪਣਾ ਨਿਵਾਸ ਕਰ ਲੋ।
ਰਹਿਣ ਕੋ ਧਰਮ ਨ ਕੋਈ,
ਰਹਿਣ ਦਾ ਤਾਂ ਤੁਹਾਡਾ ਕੋਈ ਧਰਮ ਹੀ ਨਹੀਂ ਬਣਦਾ, ਜਿੱਥੇ ਤੁਹਾਡੀਆਂ ਘਰ ਵਾਲੀਆਂ ਦੀ ਇੱਜ਼ਤ ਸਹੀ ਦੀ ਬਰਕਰਾਰ ਨਹੀਂ ਹੈ, ਉੱਥੇ ਤੁਹਾਡਾ ਰਹਿਣਾ ਸਹੀ ਧਰਮ ਨਹੀਂ ਹੈ। ਤੁਹਾਡਾ ਧਰਮ ਇਹ ਕਹਿੰਦਾ ਕਿ ਤੁਸੀਂ ਉਹ ਜਗ੍ਹਾ ਛੱਡ ਕੇ ਚਲੇ ਜਾਓ, ਜਾਂ ਫਿਰ ਜਿਹੜੇ ਤੁਹਾਡੀਆਂ ਘਰ ਵਾਲੀਆਂ ਦੀ ਬੇਗਤੀ ਕਰਦੇ ਨੇ ਉਹਨਾਂ ਨੂੰ ਜਵਾਬ ਦਿਓ।
ਜਹਾਂ ਨਿਸ਼ੰਕੀ ਹਸ ਨਾ ਰੋਏ,
ਜਿੱਥੇ ਤੁਹਾਡੇ ਵਰਗੇ ਨਿਸ਼ੰਕੀ ਲੋਕ, ਕੌੜੇ ਰਾਕਾਂ ਵਰਗੇ ਨਿਸ਼ੰਕੀ ਲੋਕ ਰਹਿੰਦੇ ਨੇ, ਇੱਥੇ ਰਹਿਣਾ ਤੁਹਾਡਾ ਧਰਮ ਨਹੀਂ ਬਣਦਾ।
ਇਤਿਹਾਦਕ ਤਿੰਨ ਨਿਸ਼ਠੁਰ ਬਾਨੇ,
ਜਿਹੜੀ ਨਵੀਂ ਵਿਆਹੀ ਔਰਤ ਸੀ ਨਾ, ਉਹਨੇ ਬੜੀਆਂ ਲਾਹਨਤਾਂ ਪਾਈਆਂ, ਜਿੰਨੇ ਮਹਾਰਾਜਕੇ ਦੇ ਰਾਹ ਸੀ ਉਹਨਾਂ ਸਾਰਿਆਂ ਨੂੰ ਤਿਰਕਾਰਾਂ ਪਾਈਆਂ, ਏਦਾਂ ਦੇ ਬੋਲ ਬੋਲ ਕੇ।
ਕਹੀ ਸਬਨ ਸੋ ਤਰਕ ਮਾਨੇ,
ਉਹਨੇ ਕੱਲੇ ਕੱਲੇ ਬੰਦੇ ਤੇ ਤਰਕ ਕੀਤੀ, ਜਿਹੜੇ ਮਹਾਰਾਜਕੇ ਦੇ ਮੁਖੀ ਸੀ ਉਹਨਾਂ ਮੁਖੀਆਂ ਨੂੰ ਵੀ ਚੰਗੀ ਤਰਕ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਮੁਖੀ ਕਹਾਉਂਦੇ ਹੋ, ਸਰਦਾਰ ਕਹਾਉਂਦੇ ਹੋ, ਤੇ ਤੁਹਾਡੀ ਇੱਜ਼ਤ ਇਹ ਹੈ ਵੀ ਤੁਹਾਡੀਆਂ ਘਰ ਵਾਲੀਆਂ ਨੂੰ ਪਾਣੀ ਭਰਨ ਜਾਣ ਵੇਲੇ ਨਿਲੱਜ ਹੋਣਾ ਪੈਂਦਾ ਹੈ।
ਸੁਣ ਮਹਾਰਾਜ ਕੇ ਸੰਕਟ ਪਾਵੇ,
ਜਦੋਂ ਨਾ ਮਹਾਰਾਜਕਿਆਂ ਨੇ ਤਾਨੇ ਸੁਣੇ, ਇਹ ਲਾਹਨਤਾਂ ਸੁਣੀਆਂ, ਤਿਰਕਾਰਾਂ ਸੁਣੀਆਂ, ਸੁਣ ਕੇ ਉਹਨਾਂ ਨੂੰ ਬੜਾ ਵੱਡਾ ਡਾਢਾ ਦੁੱਖ ਲੱਗਾ।
ਬਿਨ ਜਲ ਤੇ ਕੁਛ ਬਸ ਨਾ ਬਸਾਵੇ,
ਉਹਨਾਂ ਦੀ ਹਾਲਤ ਇਹ ਬਣ ਗਈ ਕਿ ਅਸੀਂ ਹੁਣ ਮਾਰੀ ਜਾਈਏ, ਇਹਦੇ ਨਾਲੋਂ ਤਾਂ ਚੰਗਾ ਕਿ ਸਾਡੀਆਂ ਘਰ ਵਾਲੀਆਂ ਵੀ ਉੱਠ ਕੇ ਸਾਨੂੰ ਲਾਹਨਤਾਂ ਪਾਉਣ ਲੱਗ ਪਈਆਂ, ਤਿਰਕਾਰਾਂ ਪਾਉਣ ਲੱਗ ਪਈਆਂ ਨੇ, ਪਰ ਪਾਣੀ ਤੋਂ ਬਿਨਾਂ ਸਰਦਾ ਵੀ ਨਹੀਂ ਸੀ। ਪਾਣੀ ਉਹਨਾਂ ਕੌੜੇ ਰਾਕਾਂ ਦੇ ਖੂਹ ਤੋਂ ਹੀ ਭਰ ਕੇ ਲਿਆਉਣਾ ਪੈਂਦਾ ਸੀ, ਪਾਣੀ ਬਿਨਾਂ ਤਾਂ ਰਹਿ ਨਹੀਂ ਸਨ ਸਕਦੇ, ਹੁਣ ਪਾਣੀ ਬਿਨਾਂ ਨਹੀਂ ਸੀ ਸਰਦਾ।
ਸਭ ਮੇਲ ਮਸਲ ਚਕੀਨ ਵਿਸਾਲਾ,
ਹੁਣ ਪਾਣੀ ਬਿਨਾਂ ਕਿਵੇਂ ਸਾਰਨ, ਪਾਣੀ ਕਿੱਥੋਂ ਲਿਆਉਣ, ਆਪਣਾ ਖੂਹ ਨਹੀਂ ਸੀ ਲਾ ਸਕਦੇ, ਪਾਣੀ ਉਥੋਂ ਹੀ ਲਿਆਉਣਾ ਪੈਣਾ ਸੀ, ਭਰ ਕੇ ਲੜਾਈ ਕਰ ਨਹੀਂ ਸੀ ਸਕਦੇ, ਇਹੋ ਜਿਹੀ ਹਾਲਤ ਸੀ ਇਹਨਾਂ ਦੀ। ਫਿਰ ਇਹਨਾਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ, ਜਿੰਨੇ ਮਹਾਰਾਜ ਕੇ ਦੇ ਰਾਹ ਸਨ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਲਾਹ ਕੀਤੀ,
ਕਿਤ ਕੋ ਚਲੇ ਬਸੇ ਇਸ ਕਾਲਾ,
ਕਹਿੰਦੇ ਵੀ ਹੁਣ ਆਪਾਂ ਕਿੱਧਰ ਚੱਲੀਏ, ਜਿੱਧਰ ਜਾਂਦੇ ਹਾਂ ਉਥੋਂ ਹੀ ਸਾਨੂੰ ਕੋਈ ਨਾ ਕੋਈ ਉਠਾ ਦਿੰਦਾ, ਹੁਣ ਆਪਾਂ ਜਾਈਏ ਕਿੱਥੇ, ਕਿੱਥੇ ਜਾ ਕੇ ਵਾਸਾ ਕਰੀਏ, ਕਿੱਥੇ ਜਾ ਕੇ ਆਪਣਾ ਨਿਵਾਸ ਕਰੀਏ।
ਬਿਨਾਂ ਬਸ ਤੇ ਨਾ ਗੁਜ਼ਰਾਨ,
ਜਦੋਂ ਤੱਕ ਸਾਡਾ ਕਿਤੇ ਪੱਕਾ ਵਸੇਬਾ ਨਹੀਂ ਹੁੰਦਾ ਉਦੋਂ ਤੱਕ ਸਾਡਾ ਗੁਜ਼ਾਰਾ ਨਹੀਂ ਚੱਲਣਾ, ਕਿਉਂਕਿ ਇਹ ਤਾਂ ਸਾਡੀ ਹੁਣ ਮਜਬੂਰੀ ਹੈ ਵੀ ਸਾਨੂੰ ਕਦੇ ਇੱਥੇ ਕਦੇ ਉੱਥੇ ਰਹਿਣਾ ਪੈਂਦਾ ਤੇ ਸਾਨੂੰ ਜਗ੍ਹਾ ਬਦਲਣੀ ਪੈਂਦੀ ਹੈ। ਜਦੋਂ ਇੱਕ ਜਗ੍ਹਾ ਹੋਵੇਗੀ ਉੱਥੇ ਆਪਾਂ ਆਪਣੇ ਖੂਹ ਦਾ ਬੰਦੋਬਸਤ ਵੀ ਕਰ ਲਵਾਂਗੇ, ਪਾਣੀ ਦਾ ਬੰਦੋਬਸਤ ਵੀ ਕਰ ਲਵਾਂਗੇ, ਜੇ ਸਾਡਾ ਰਹਿਣ ਦਾ ਟਿਕਾਣਾ ਪੱਕਾ ਹੋਵੇਗਾ ਤਾਂ ਹੀ ਖੂਹ ਬਣਾਵਾਂਗੇ ਨਾ। ਕਹਿੰਦੇ ਇਸ ਕਰਕੇ ਹੁਣ ਜਦੋਂ ਤੱਕ ਸਾਡਾ ਕਿਤੇ ਪੱਕਾ ਵਸੇਬਾ ਨਹੀਂ ਬਣਦਾ ਉਦੋਂ ਤੱਕ ਸਾਡਾ ਗੁਜਰਾਨ ਨਹੀਂ ਹੋਣਾ।
ਅਵਨੀ ਪ੍ਰਾਪਤ ਕਿਸਾਨ,
ਪਰ ਸਾਨੂੰ ਜ਼ਮੀਨ ਨਹੀਂ ਮਿਲਦੀ, ਰਹਿਣ ਵਾਸਤੇ ਜ਼ਮੀਨ ਚਾਹੀਦੀ ਹੈ, ਜ਼ਮੀਨ ਸਾਨੂੰ ਕੋਈ ਦਿੰਦਾ ਨਹੀਂ, ਮੁੱਲ ਅਸੀਂ ਖਰੀਦ ਨਹੀਂ ਸਕਦੇ, ਰਹਿ ਅਸੀਂ ਸਕ ਨਹੀਂ ਰਹੇ ਤੇ ਨਾ ਹੀ ਸਾਨੂੰ ਕੋਈ ਜ਼ਮੀਨ ਰਹਿਣ ਨੂੰ ਦਿੰਦਾ।
ਰਾਹਤ ਕੋੜੇ ਦੁਸ਼ਟ ਬਿਲੰਦ,
ਕਿਉਂਕਿ ਜਿਹੜੇ ਇਹ ਕੌੜੇ ਰਾਹਤ ਨੇ ਬੜੇ ਦੁਸ਼ਟ ਨੇ, ਇਹ ਬੜੀ ਭੈੜੀ ਬਿਰਤੀ ਰੱਖਦੇ ਨੇ, ਇਹਨਾਂ ਅੰਦਰ ਕਰੂਰ ਬਿਰਤੀ ਹੈ, ਸਾਨੂੰ ਨਿਲੱਜ ਕਰਦੇ ਨੇ, ਸਾਨੂੰ ਰੋਜ਼ ਸ਼ਰਮਿੰਦਾ ਕਰਦੇ ਨੇ।
ਇਹਨਾਂ
ਦੇ ਬੰਦੇ ਵੀ ਜ਼ਿਆਦਾ ਨੇ, ਇਹਨਾਂ ਦੀ ਗਿਣਤੀ ਵੀ ਜ਼ਿਆਦਾ, ਤਾਕਤਵਰ ਨੇ, ਜ਼ਮੀਨ ਇਹਨਾਂ ਦੇ ਕੋਲ ਹੈ, ਜ਼ਮੀਨਾਂ ਦੇ ਮਾਲਕ ਨੇ, ਇਹ ਸਾਡੇ ਨਾਲ ਰੋਜ਼ ਰਲ ਕੇ ਇਕੱਠੇ ਹੋ ਕੇ ਵਧੀਕੀਆਂ ਕਰਦੇ ਨੇ, ਇਹਨਾਂ ਦੀਆਂ ਵਧੀਕੀਆਂ ਸਾਨੂੰ ਜਰਨੀਆਂ ਪੈਂਦੀਆਂ ਨੇ।
ਹੋਰ ਪਰਸ ਪਰ ਭਲੇ ਵਿਚਾਰਾ,
ਇਹ ਤਾਂ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕੀਤੀ ਹੈ,
ਅਪਰੇ ਉਪਾਏ ਨਾ ਚੱਲੇ ਹਮਾਰਾ,
ਕਹਿੰਦੇ ਜੀ ਹੋਰ ਨਹੀਂ ਸਾਡਾ ਕੋਈ ਉਪਾਅ ਚੱਲਣਾ, ਨਾ ਹੀ ਸਾਨੂੰ ਕੋਈ ਰਸਤਾ ਨਜ਼ਰ ਆਉਂਦਾ, ਕੋਈ ਮਾਰਗ ਨਹੀਂ ਸੁਝਦਾ ਵੀ ਅਸੀਂ ਕਿੱਥੇ ਜਾਈਏ ਕੀ ਕਰੀਏ।
ਉਤਰੇ ਸ਼੍ਰੀ ਸਤਿਗੁਰ ਹਰ ਰਾਏ,
ਕਹਿੰਦੇ ਇੱਕ ਰਸਤਾ ਹੁਣ ਜ਼ਰੂਰ ਹੈ ਕਿ ਆਪਣੇ ਨੇੜੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਉਤਰੇ ਹੋਏ ਨੇ, ਮਹਾਰਾਜ ਧੰਨ ਗੁਰੂ ਹਰ ਰਾਏ ਸਾਹਿਬ ਦੀਨ ਦੁਨੀਆਂ ਦੇ ਮਾਲਕ ਉਹ ਉਤਰੇ ਹੋਏ ਨੇ।
ਗਿਣਤੀ ਹੋਏ ਸਕੈ ਹਮ ਛਾਏ,
ਉਹਨਾਂ ਕੋਲ ਚੱਲੀਏ, ਉਹਨਾਂ ਨੂੰ ਚੱਲ ਕੇ ਬੇਨਤੀ ਕਰੀਏ, ਕਿਉਂਕਿ ਉਹਨਾਂ ਤੋਂ ਬਿਨਾਂ ਹੁਣ ਸਾਨੂੰ ਕੋਈ ਹੋਰ ਥਾਂ ਨਹੀਂ ਸੁਝਦੀ, ਜਿਹਦਾ ਕੋਈ ਨਹੀਂ ਉਹਦੇ ਸਤਿਗੁਰੂ ਜੀ ਹਨ। ਜਿਸ ਕਾ ਨਾਹੀ ਕੋਏ ਹਾਂ, ਜਿਸ ਕਾ ਪ੍ਰਭੂ ਸੋਏ ਹਾਂ, ਜਿਹਦਾ ਕੋਈ ਨਹੀਂ ਉਹਦੇ ਧੰਨ ਗੁਰੂ ਨਾਨਕ ਸਾਹਿਬ ਨੇ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਦੇ ਸਹਾਰੇ ਸਤਿਗੁਰੂ ਜੀ ਨੇ। ਇਹਨਾਂ ਆਖਿਆ ਵੀ ਹੋਰ ਤਾਂ ਕੋਈ ਆਸਰਾ ਨਹੀਂ ਹੈ, ਇਸ ਕਰਕੇ ਹੁਣ ਜੇ ਚੱਲਣਾ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਚੱਲ ਕੇ ਬੇਨਤੀ ਕਰੋ।
ਸਰਬ ਕਲਾ ਸਮਰੱਥ ਬਲਵੰਤੇ,
ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ, ਉਹ ਸਰਬ ਕਲਾ ਸੰਪੂਰਨ ਨੇ, ਬਲਵਾਨ ਵੀ ਨੇ, ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਰੱਖਦੇ ਨੇ।
ਕਰਤ ਨਾ ਬਿਲ ਮੈਂ ਜਸਾ ਚਾਹੁੰਦੇ,
ਅਸੀਂ ਜੋ ਚਾਹੁੰਦੇ ਹਾਂ ਹੋ ਸਕਦਾ ਉਹ ਸਾਡੀ ਮਦਦ ਕਰ ਦੇਣ, ਉਹ ਕਰ ਵੀ ਸਕਦੇ ਨੇ, ਸਮਰੱਥ ਨੇ, ਉਹ ਜੋ ਚਾਹਣ ਉਹੀ ਕਰਨ ਦੀ ਸਮਰੱਥਾ ਤੇ ਤਾਕਤ ਰੱਖਦੇ ਨੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ।
ਸ਼ਰਨ ਪਰਨ ਕਰ ਲਿਓ ਤਿੰਨ ਮਰਦੇ,
ਹੁਣ ਜੇ ਤੁਸੀਂ ਸ਼ਰਨ ਚ ਪੈਣਾ ਤੇ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਸੰਬੋਧਨ ਕਰਕੇ ਕਹਿੰਦੇ ਮਹਾਰਾਜ ਕੇ ਰਾਤ, ਕਹਿੰਦੇ ਚਲੋ ਗੁਰੂ ਹਰ ਰਾਏ ਸਾਹਿਬ ਦੀ ਸ਼ਰਨ ਵਿਚ ਪਵੋ, ਜੇ ਸ਼ਰਨ ਵਿਚ ਪੈਣਾ ਹੈ।
ਗਰਜ਼ੀ ਹੋਏ ਗੁਜ਼ਾਰੋ ਅਰਜ਼ੇ,
ਗਰਜ਼ਮੰਦ ਹੋ ਕੇ, ਲੋੜਵੰਦ ਹੋ ਕੇ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿਚ ਅਰਜ਼ੀ ਕਰੋ, ਉਹਨਾਂ ਦੇ ਚਰਨਾਂ ਵਿਚ ਚੱਲ ਕੇ ਬੇਨਤੀ ਕਰੋ।
ਸੋ ਹਮਕੋ ਕਿਤ ਕਰੇ ਬਸਾਵਨ,
ਉਹੀ ਹੁਣ ਸਾਨੂੰ ਕਿਤੇ ਵਸਾਉਣਗੇ, ਆਪਾਂ ਨੂੰ ਤਾਂ ਕੋਈ ਜਗ੍ਹਾ ਨਹੀਂ ਲੱਭਦੀ, ਨਾ ਹੀ ਕੋਈ ਵਸਣ ਦਿੰਦਾ, ਨਾ ਕੋਈ ਰਹਿਣ ਦਿੰਦਾ। ਹੁਣ ਜੇ ਤੁਸੀਂ ਵਸਣਾ ਚਾਹੁੰਦੇ ਹੋ ਤੇ ਫਿਰ ਗੁਰੂ ਹਰ ਰਾਏ ਸਾਹਿਬ ਕੋਲ ਚੱਲੋ, ਕਿਉਂਕਿ ਉਹ ਚਾਹਣ ਤੇ ਵਸਦਿਆਂ ਨੂੰ ਉਜਾੜ ਸਕਦੇ ਨੇ ਤੇ ਉਜੜਿਆਂ ਨੂੰ ਵਸਾ ਸਕਦੇ ਨੇ। ਸਮਰੱਥ ਨੇ ਨਾ, ਇਸ ਕਰਕੇ ਉਹਨਾਂ ਕੋਲ ਚੱਲੋ ਜੇ ਵਸਣਾ ਚਾਹੁੰਦੇ ਹੋ।
ਚਲੈ ਹੁਕਮ ਤਿੰਨ ਕੋ ਸਭ ਥਾਵਨ,
ਉਹਨਾਂ ਦਾ ਹੁਕਮ ਸਾਰੀਆਂ ਥਾਵਾਂ ਤੇ ਚੱਲਦਾ, ਹਰ ਜਗ੍ਹਾ ਤੇ, ਹਰ ਥਾਂ ਤੇ, ਹਰ ਸ਼ਹਿਰ ਤੇ ਉਹਨਾਂ ਦਾ ਹੁਕਮ ਚੱਲਦਾ ਹੈ।
ਇਮ ਕੈ ਸਭ ਇਕੱਤਰ ਨਾ ਰੋਏ,
ਕਹਿ ਕੇ ਜਿੰਨੇ ਮਹਾਰਾਜ ਕੇ ਰਾਖ ਸੀ ਇਕੱਠੇ ਹੋਏ,
ਜਾਏ ਗੁਰੂ ਕੇ ਦਰਸ਼ਨ ਜੋਏ,
ਇਕੱਠੇ ਹੋ ਕੇ ਸਤਿਗੁਰਾਂ ਕੋਲ ਆਏ, ਆ ਕੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕੀਤੇ।
ਅੱਜ ਅਰਬਿੰਦਨ ਕਰ ਨਮੋ,
ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਤੇ ਨਮਸਕਾਰ ਕਰਕੇ, ਵੰਦਨਾ ਕਰਕੇ ਮਿਲੇ ਹਨ।
ਸਿਰ ਮਹਾਰਾਜ ਕੇ ਭੇਤੇ ਸਮੋ,
ਸਤਿਗੁਰਾਂ ਦੇ ਚਰਨਾਂ ਵਿਚ ਜਿੱਥੇ ਜਿੱਥੇ ਜਗ੍ਹਾ ਮਿਲੀ, ਉਥੇ ਹੀ ਸਤਿਗੁਰਾਂ ਦੇ ਦਰਬਾਰ ਵਿਚ ਜਿੰਨੇ ਮਹਾਰਾਜ ਕੇ ਰਾਖ ਸਨ ਬੈਠ ਗਏ।
ਬੰਦ ਹੱਥ ਬੋਲੇ ਨਿਜ ਬਿਨਤੀ,
ਹੱਥ ਜੋੜੀ ਇਹਨਾਂ ਨੇ, ਹੱਥ ਜੋੜੇ ਤੇ ਹੱਥ ਜੋੜ ਕੇ ਸਾਰੇ ਮਹਾਰਾਜ ਕੇ ਜ਼ਿਮੀਂਦਾਰ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਸ਼੍ਰੀ ਪ੍ਰਭ ਜੀ ਹਮਰੇ ਬੜ ਗਿਣਤੇ,
ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗੇ, ਸਤਿਗੁਰੂ ਜੀ ਪਹਿਲਾਂ ਤਾਂ ਸਾਡੇ ਪਰਿਵਾਰ ਛੋਟੇ ਸਨ, ਪਰ ਜਿਵੇਂ ਜਿਵੇਂ ਹੁਣ ਸਮਾਂ ਬੀਤ ਰਿਹਾ, ਵੱਧ ਫੁੱਲ ਰਹੇ ਨੇ ਪਰਿਵਾਰ, ਸਾਡੀ ਗਿਣਤੀ ਮਹਾਰਾਜ ਜੀ ਹੁਣ ਬਹੁਤ ਵੱਧ ਗਈ ਹੈ।
ਬਿਨਾ ਤੁਮਾਰੇ ਪਰਤ ਨਾ ਪਾਗ ਪਗ ਪਾਗ ਰਹੇ, ਬਿਨਾ ਤੁਮਾਰੇ ਪਰਤ ਨਾ ਪਾਰ ਰਹੇ, ਬੂਡ ਚਿਤ ਚਿੰਤਾ ਧਾਰ।
ਮਹਾਰਾਜ ਜੀ ਅਸੀਂ ਚਿੰਤਾ ਦੇ ਸਮੁੰਦਰ ਵਿਚ ਡੁੱਬ ਰਹੇ ਹਾਂ, ਤੇ ਸਾਨੂੰ ਡੁੱਬਦੇ ਜਾਂਦਿਆਂ ਨੂੰ ਤੁਹਾਡੇ ਤੋਂ ਬਿਨਾਂ ਕੋਈ ਰਸਤਾ ਨਹੀਂ ਸੁੱਝਦਾ। ਮਹਾਰਾਜ ਹੁਣ ਅਸੀਂ ਚਿੰਤਾ ਦੇ ਸਮੁੰਦਰ ਵਿਚ ਡੁੱਬ ਰਹੇ ਤੇ ਤੁਹਾਡੇ ਬਿਨਾਂ ਸਾਨੂੰ ਕੋਈ ਪਾਰ ਉਤਾਰਨ ਵਾਲਾ ਨਹੀਂ, ਇਹ ਅਸੀਂ ਵੇਖ ਲਿਆ।
ਮੈਂ ਬੈਠਣ ਕੋ ਅਮਨੀ ਪਾਵੈ,
ਮਹਾਰਾਜ ਸਾਨੂੰ ਵੀ ਬਹਿਣ ਵਾਸਤੇ ਜ਼ਮੀਨ ਚਾਹੀਦੀ ਹੈ, ਸਾਨੂੰ ਕਿਤੇ ਬੈਠਣ ਨੂੰ ਜ਼ਮੀਨ ਨਹੀਂ ਮਿਲ ਰਹੀ।
ਜਹਾਂ ਬਾਸ ਕਰ ਸਮੋਂ ਬਿਤਾਵੈ,
ਮਹਾਰਾਜ ਪਹਿਲਾਂ ਪਰਿਵਾਰ ਛੋਟੇ ਸੀ, ਚਲੋ ਤੁਰ ਫਿਰ ਕੇ ਗੁਜ਼ਾਰਾ ਹੋ ਰਿਹਾ ਸੀ, ਪਰ ਹੁਣ ਪਰਿਵਾਰ ਵੱਧ ਗਏ ਨੇ ਮਹਾਰਾਜ, ਹੁਣ ਬਿਨਾਂ ਬੈਠਣ ਤੋਂ ਬਿਨਾਂ ਸਾਨੂੰ ਜ਼ਮੀਨ ਨਹੀਂ ਕਿਤੇ ਮਿਲ ਰਹੀ, ਬੈਠਣ ਤੋਂ ਬਿਨਾਂ ਹੀ ਅਸੀਂ ਤੁਰੇ ਫਿਰਦੇ ਹਾਂ, ਜ਼ਮੀਨ ਸਾਡਾ ਰਹਿਣ ਦਾ ਕੋਈ ਟਿਕਾਣਾ ਨਹੀਂ ਹੈ।
ਕੌੜੇ ਭਰਾਤਾ ਸਮਝਾਏ,
ਮਹਾਰਾਜ ਇਧਰ ਜਿਹੜੇ ਕੌੜੇ ਭਰਾ ਨੇ, ਕੌੜੇ ਜ਼ਿਮੀਦਾਰ ਹਨ,
ਮਾਲਕੀ ਕਰੇ ਬਣਾਏ,
ਧਰਤੀ ਦੇ ਮਾਲਕ ਨੇ, ਜ਼ਮੀਨ ਦੇ ਮਾਲਕ ਨੇ, ਸਾਰੀ ਜ਼ਮੀਨ ਉਹਨਾਂ ਦੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ।
ਜੈਤ ਪਿਰਾਰਾ ਆਦਿਤ ਔਰ,
ਮਹਾਰਾਜ ਇਹਨਾਂ ਵਿਚ ਇਕ ਬੜਾ ਬਲੀ ਸੂਰਮਾ ਜੈਤ ਪੁਰਾਣਾ, ਮਹਾਰਾਜ ਉਹਦਾ ਤਾਂ ਨਾਂ ਲਿਆ ਦੁਨੀਆਂ ਕੰਬਦੀ ਹੈ, ਬੜਾ ਸੂਰਮਾ ਜੈਤ ਪੁਰਾਣਾ ਉਹਦਾ ਨਾਂ ਹੈ ਮਹਾਰਾਜ, ਉਹ ਕੌੜੇ ਰਾਖਾਂ ਦਾ ਮੁਖੀ ਹੈ।
ਰਾਖੀ ਸਭ ਸੰਭਾਰ ਕਰ ਠੌਰ,
ਉਹਨੇ ਸਾਰੀ ਜ਼ਮੀਨ ਸਾਂਭੀ ਹੋਈ ਹੈ ਜੈਤ ਪੁਰਾਣੇ ਨੂੰ, ਕੱਲੀ ਕੱਲੀ ਜ਼ਮੀਨ ਦੇ ਇਕ ਇਕ ਵਿਸਵੇ ਦੇ ਉੱਤੇ ਆਪਣੀ ਮਲਕੀਅਤ ਰੱਖਦਾ, ਕਹਿੰਦਾ ਹਰ ਇਕ ਕੋਨਾ ਮੇਰਾ, ਮੈਂ ਤੁਹਾਨੂੰ ਕਿਤੇ ਨੀ ਰਹਿਣ ਦੇਣਾ, ਮਹਾਰਾਜ ਸਾਰੀ ਜ਼ਮੀਨ ਦਾ ਉਹ ਮਾਲਕ ਬਣਿਆ ਹੋਇਆ।
ਅਸੀਂ ਅਵਨੀ ਨਾ ਜਾਨੀ ਜਾਏ, ਜੈ ਬੈਠੇ ਹਮ ਗ੍ਰਾਮ ਬਣਾਏ,
ਮਹਾਰਾਜ ਸਾਨੂੰ ਕੋਈ ਇਹੋ ਜਿਹੀ ਜ਼ਮੀਨ ਨਹੀਂ ਸੁੱਝਦੀ, ਨਾ ਹੀ ਕਿਤੇ ਕੋਈ ਜ਼ਮੀਨ ਦਾ ਟੋਟਾ ਕਿਤੇ ਨਜ਼ਰ ਆਉਂਦਾ ਹੈ, ਜਿੱਥੇ ਜਾ ਕੇ ਅਸੀਂ ਰਹਿ ਕੇ ਆਪਣਾ ਪਿੰਡ ਵਸਾ ਸਕੀਏ, ਆਪਣਾ ਨਗਰ ਵਸਾ ਕੇ ਰਹਿ ਸਕੀਏ, ਮਹਾਰਾਜ ਇਹੋ ਜਿਹੀ ਕੋਈ ਜਗ੍ਹਾ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ।
ਸਰਬ ਕਲਾ ਸਮਰੱਥ ਗੁਣਵੰਤੇ,
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਗੁਣਵੰਤੇ ਹੋ, ਮਹਾਰਾਜ ਤੁਸੀਂ ਸਭ ਕੁਝ ਜਾਣੀ ਜਾਣ ਹੋ,
ਸਭ ਤੇ ਅਧਿਕ ਆਪ ਬਲਵੰਤੇ,
ਸਾਰਿਆਂ ਤੋਂ ਤਾਕਤਵਰ ਹੋ, ਬਲਵਾਨ ਹੋ, ਤੁਹਾਡੇ ਅੱਗੇ ਕਿਸੇ ਦਾ ਜ਼ੋਰ, ਕਿਸੇ ਦੀ ਤਾਕਤ ਨਹੀਂ ਚੱਲਦੀ।
ਕਹੋ ਬਚਨ ਸਿਦੋਤ ਕਾਜ,
ਮਹਾਰਾਜ ਕਿਰਪਾ ਕਰਕੇ ਤੁਸੀਂ ਬਚਨ ਕਰੋ ਤਾਂ ਜੋ ਸਾਡਾ ਇਹ ਕੰਮ ਹੋ ਜਾਏ, ਸਾਨੂੰ ਵੀ ਕਿਤੇ ਜ਼ਮੀਨ ਮਿਲ ਜਾਏ ਤੇ ਅਸੀਂ ਵੀ ਆਪਣਾ ਪਿੰਡ ਵਸਾ ਕੇ ਰਹਿਣ ਲੱਗ ਪਈਏ।
ਕਹੋ ਤੇ ਕਿਉਂ ਨਾ ਹੋਏ ਮਹਾਰਾਜ,
ਮਹਾਰਾਜ ਜੇ ਤੁਸੀਂ ਕਹਿ ਦਿਓ ਨਾ, ਕੌੜੇ ਰਾਖਾਂ ਨੂੰ ਸੱਦ ਕੇ ਕਹਿ ਦਿਓ, ਉਹ ਤੁਹਾਡਾ ਬਚਨ ਸ਼ਾਇਦ ਮੰਨ ਲੈਣ, ਤੁਹਾਡੇ ਤੇ ਸ਼ਰਧਾ ਵੀ ਰੱਖਦੇ ਨੇ, ਪਰ ਮਹਾਰਾਜ ਉਹਨਾਂ ਨੂੰ ਬੁਲਾ ਕੇ ਜੇ ਤੁਸੀਂ ਕਹਿ ਦਿਓ ਤੇ ਉਹ ਸਾਨੂੰ ਥੋੜੀ ਜਿਹੀ ਜ਼ਮੀਨ ਦੇ ਦੇਣ, ਜਿੱਥੇ ਰਹਿ ਕੇ ਅਸੀਂ ਆਪਣਾ ਪਿੰਡ ਵਸਾ ਲਈਏ, ਆਪਣੇ ਮਕਾਨ ਬਣਾ ਲਈਏ।
ਆਪਣੇ ਕਰਕੇ ਹਮੋ ਵਸਾਵੋ,
ਮਹਾਰਾਜ ਅਸੀਂ ਤੁਹਾਡੇ ਹਾਂ, ਕਿੱਥੇ ਜਾਈਏ, ਸਾਨੂੰ ਤੁਹਾਡੇ ਬਿਨਾਂ ਕੋਈ ਆਸਰਾ ਨਹੀਂ, ਤੁਸੀਂ ਸਾਨੂੰ ਆਪਣੇ ਜਾਣ ਕੇ ਵਸਾ ਲਓ।
ਜੇ ਜਾਣੋ ਤੈ ਅਮਨ ਦਿਵਾਵੋ,
ਜਿੱਥੇ ਚਾਹੋ ਉੱਥੇ ਸਾਨੂੰ ਜਗ੍ਹਾ ਦਵਾ ਦਿਓ, ਕਿਤੇ ਦਵਾ ਦਿਓ ਮਹਾਰਾਜ, ਜਿੱਥੇ ਮਰਜ਼ੀ ਸਾਨੂੰ ਜਗ੍ਹਾ ਦਵਾ ਦਿਓ, ਪਰ ਜ਼ਮੀਨ ਦਵਾ ਦਿਓ ਜਿੱਥੇ ਅਸੀਂ ਆਪਣਾ ਪਿੰਡ ਬਣ ਸਕੀਏ।
ਸ੍ਰੀ ਹਰ ਰਾਏ ਲਖੇ ਨਿਜ ਦਾਸ,
ਗੁਰੂ ਹਰ ਰਾਏ ਸਾਹਿਬ ਜੀ ਨੇ ਵੇਖਿਆ ਵੀ ਇਹ ਸਾਡੇ ਦਾਸ ਨੇ, ਇਹ ਗੁਰੂ ਘਰ ਦੇ ਸੇਵਕ ਨੇ।
ਖੇਤ ਜੁਤ ਸਿਰਕੀ ਬਾਤ,
ਹੈਣ ਤਾਂ ਪਹਿਲਾਂ ਜ਼ਿਮੀਦਾਰ ਸਨ, ਪਰ ਹੁਣ ਸਿਰਕੀ ਬਾਸਾਂ ਵਾਲੀ ਇਨ੍ਹਾਂ ਦੀ ਹਾਲਤ ਹੈ, ਜ਼ਮੀਨਾਂ ਇਨ੍ਹਾਂ ਦੀਆਂ ਖੋਹੀਆਂ ਗਈਆਂ ਨੇ, ਇਹ ਸਿਰਕੀ ਬਾਸਾਂ ਵਾਂਗਰ ਰਹਿ ਰਹੇ ਨੇ।
ਜੇ ਕਿਤ ਤਰਾ ਪਾਏ ਹੋਏ ਗ੍ਰਾਮ,
ਜੇ ਇਨ੍ਹਾਂ ਨੂੰ ਕਿਤੇ ਜ਼ਮੀਨ ਮਿਲ ਜਾਏ ਤੇ ਇਹ ਆਪਣੀ ਜ਼ਮੀਨ ਵਿਚ ਆਪਣਾ ਪਿੰਡ ਵਸਾ ਸਕਦੇ ਨੇ, ਰਹਿ ਸਕਦੇ ਨੇ,
ਸੁਖੈਨ ਕਰੈ ਨਿਜ ਧਾਮ,
ਸੌਖੇ ਢੰਗ ਨਾਲ ਆਪਣੇ ਮਕਾਨ ਬਣਾ ਕੇ ਸੁਖ ਨਾਲ ਰਹਿ ਸਕਦੇ ਹਨ।
ਵਿਚਾਰ ਗੁਰ ਧੀਰਜ ਦੀਨ,
ਇਦਾਂ ਵਿਚਾਰ ਕਰਕੇ ਗੁਰੂ ਹਰ ਰਾਏ ਸਾਹਿਬ ਦੇ ਨਾ ਮਹਾਰਾਜ ਕੇ ਸਾਰੇ ਰਾਕਾਂ ਨੂੰ ਧੀਰਜ ਦਿੱਤਾ।
ਖੇਦ ਤੁਮਾਰੋ ਹਮ ਲਖ ਲੀਨ,
ਮਹਾਰਾਜ ਜੀ ਕਹਿੰਦੇ ਵੀ ਤੁਹਾਡਾ ਦੁੱਖ ਅਸੀਂ ਜਾਣ ਲਿਆ ਕਿ ਤੁਸੀਂ ਦੁਖੀ ਹੋ, ਤੁਹਾਡਾ ਦੁੱਖ ਅਸੀਂ ਸਮਝ ਲਿਆ, ਜਾਣ
ਲਿਆ,
ਅਸੀਂ ਤੁਹਾਨੂੰ ਜ਼ਮੀਨ ਜ਼ਰੂਰ ਲੈ ਕੇ ਦਿਆਂਗੇ, ਜ਼ਰੂਰ ਰਹਿਣ ਵਾਸਤੇ ਜ਼ਮੀਨ ਲੈ ਕੇ ਦਿਆਂਗੇ।
ਗ੍ਰਾਮ ਆਪਣੋ ਬਿਨ ਤਰਾਸ,
ਜਿੱਥੇ ਤੁਸੀਂ ਆਪਣਾ ਪਿੰਡ ਵਸਾ ਸਕਦੇ ਹੋ, ਬਿਨਾਂ ਡਰ ਤੋਂ, ਬਿਨਾਂ ਕਿਸੇ ਖੌਫ ਤੋਂ ਆਪਣਾ ਘਰ ਬਣਾ ਸਕਦੇ ਹੋ।
ਮਹਾਰਾਜ ਕੇ ਅਰਕਤ ਹੋਏ,
ਗੁਰੂ ਰਾਏ ਸਾਹਿਬ ਨੇ ਬਚਨ ਕਹੇ ਸੁਣ ਕੇ ਇਨ੍ਹਾਂ ਨੂੰ ਧੀਰਜ ਮਿਲ ਗਿਆ ਵੀ ਸਤਿਗੁਰਾਂ ਨੇ ਕਹਿ ਦਿੱਤਾ ਤੇ ਸਾਡੇ ਘਰ ਜ਼ਰੂਰ ਬਣਨਗੇ, ਸਾਡਾ ਪਿੰਡ ਜ਼ਰੂਰ ਵਸੇਗਾ। ਇਦਾਂ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਇਨ੍ਹਾਂ ਨੂੰ ਖੁਸ਼ੀ ਹੋਈ।
ਬੋਲੇ ਪੁਨ ਕਰ ਬੰਦੇ ਦੋਏ,
ਫਿਰ ਹੱਥ ਜੋੜ ਕੇ ਬੋਲੇ ਸਤਿਗੁਰਾਂ ਨੂੰ, ਕਹਿਣ ਲੱਗੇ
ਸਭ ਜਾਣੋ ਤੁਮੇ ਅੰਤਰ ਜਾਮੀ, ਕਰਤ ਜਿਤਕ ਕੋੜੇ ਨਰ ਖਾਮੇ।
ਮਹਾਰਾਜ ਵੈਸੇ ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ ਮਹਾਰਾਜ, ਪਰ ਇਨ੍ਹਾਂ ਕੌੜੇ ਰਾਕਾਂ ਨੇ ਸਾਡੀ ਨੱਕ ਦਮ ਕੀਤਾ ਹੋਇਆ, ਇਨ੍ਹਾਂ ਨੇ ਸਾਡੇ ਨਾਲ ਬੜੀਆਂ ਬੜੀਆਂ ਖਾਮੀਆਂ ਕੀਤੀਆਂ ਨੇ, ਕਰ ਰਹੇ ਨੇ ਰੋਜ਼, ਸਾਡੀਆਂ ਇਸਤਰੀਆਂ ਦੀ ਇੱਜ਼ਤ ਤੱਕ ਵੀ ਲਾ ਰਹੇ ਨੇ ਮਹਾਰਾਜ, ਇਹੋ ਜਿਹੀਆਂ ਇਹ ਖਾਮੀਆਂ ਕਰ ਰਹੇ ਨੇ ਕੌੜੇ ਰਾਹਤ।
ਸਹੀ ਨਾ ਜਾਏ ਵਿਸ਼ਾਲ ਖੁਟਾਏ,
ਮਹਾਰਾਜ ਇਨ੍ਹਾਂ ਵੱਲੋਂ ਕੀਤੀ ਜਾਂਦੀ ਏ ਵਿਸ਼ਾਲ ਖੁਟਾਈ, ਇਹ ਖੋਟਾ ਕੰਮ ਹੁਣ ਸਾਡੇ ਕੋਲੋਂ ਸਹਿਆ ਨਹੀਂ ਜਾ ਰਿਹਾ।
ਕਹੀ ਆਪ ਕੀ ਅਬਿਸ਼ਰਨਾਏ,
ਹੁਣ ਤਾਂ ਮਹਾਰਾਜ ਹੱਦ ਹੋ ਗਈ, ਹੁਣ ਤਾਂ ਸਾਡੀਆਂ ਘਰ ਵਾਲੀਆਂ ਵੀ ਆ ਕੇ ਸਾਨੂੰ ਤਾਨੇ ਮਾਰਦੀਆਂ ਨੇ, ਸਾਨੂੰ ਲਾਹਨਤਾਂ ਪਾਉਂਦੀਆਂ ਨੇ, ਇਸ ਕਰਕੇ ਹੁਣ ਜਦੋਂ ਹੱਦ ਹੋ ਗਈ ਤੇ ਅਸੀਂ ਤੁਹਾਡੀ ਸ਼ਰਨ ਵਿਚ ਆ ਪਏ ਹਾਂ, ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ।
ਜਲ ਕਾਰਨ ਤ੍ਰਿਆ ਜਾਏ ਹਮਾਰੇ, 300 ਰਚੇ ਹੱਥ ਡਰ ਡਾਰੇ,
ਮਹਾਰਾਜ ਪਾਣੀ ਭਰਨ ਵਾਸਤੇ ਸਾਡੀਆਂ ਘਰ ਵਾਲੀਆਂ ਇਨ੍ਹਾਂ ਦੇ ਖੂਹ ਤੇ ਜਾਂਦੀਆਂ ਨੇ, ਇਹ ਉੱਥੇ ਉਨ੍ਹਾਂ ਨਾਲ ਹਾਸ ਵਿਲਾਸ ਕਰਦੇ ਨੇ, ਉਨ੍ਹਾਂ ਨਾਲ ਅਨੇਕਾਂ ਪ੍ਰਕਾਰ ਦੀਆਂ ਭੈੜੀਆਂ ਮਸ਼ਕਰੀਆਂ ਕਰਦੇ ਨੇ।
ਸੁਣ ਸਤਿਗੁਰ ਸੋ ਦਿਵਸ ਬਿਤਾਏ,
ਗੁਰੂ ਹਰ ਰਾਏ ਸਾਹਿਬ ਜੀ ਨੇ ਇਨ੍ਹਾਂ ਦੀ ਬੇਨਤੀ ਸੁਣੀ, ਸੁਣ ਕੇ ਉਹ ਦਿਨ ਤਾਂ ਬਤੀਤ ਕੀਤਾ।
ਨਰ ਕੌੜੇ ਨਿਜ ਪਾਸ ਬੁਲਾਏ,
ਅਗਲੇ ਦਿਨ ਸਤਿਗੁਰਾਂ ਨੇ ਉਨ੍ਹਾਂ ਕੌੜੇ ਰਾਕਾਂ ਨੂੰ ਆਪਣੇ ਕੋਲ ਸੱਦਿਆ, ਗੁਰੂ ਘਰ ਨੂੰ ਤਾਂ ਉਹ ਜਾਣਦੇ ਮੰਨਦੇ ਸੀ, ਹਾਲਾਂਕਿ ਸਤਿਗੁਰਾਂ ਨੇ ਇਨ੍ਹਾਂ ਨੂੰ ਸਿੱਖ ਨਹੀਂ ਸੀ ਬਣਾਇਆ ਆਪਣਾ, ਕਿਉਂਕਿ ਹੰਕਾਰੀ ਸੀ, ਇਨ੍ਹਾਂ ਨੂੰ ਆਪਣੀ ਜ਼ਮੀਨ ਦਾ ਮਾਣ ਸੀ। ਸਤਿਗੁਰਾਂ ਨੇ ਅਗਲੇ ਦਿਨ ਇਨ੍ਹਾਂ ਕੌੜੇ ਰਾਕਾਂ ਨੂੰ ਆਪਣੇ ਕੋਲ ਬੁਲਾਇਆ,
ਕਰ ਬੰਧਨ ਕੋ ਬੈਠੇ ਸਭ,
ਇਹ ਕੌੜੇ ਰਾਕ ਸਤਿਗੁਰਾਂ ਦਾ ਸੱਦਾ ਸੁਣ ਕੇ ਮਹਾਰਾਜ ਜੀ ਕੋਲ ਆਏ, ਵੰਦਨਾ ਕਰਕੇ ਸਤਿਗੁਰਾਂ ਨੂੰ ਮਹਾਰਾਜ ਜੀ ਦੇ ਕੋਲ ਬੈਠ ਗਏ।
ਦਿਸ਼ਾ ਬਿਲੋ ਕੇ ਉਤਵੈ,
ਸਤਿਗੁਰੂ ਜੀ ਨੇ ਇਨ੍ਹਾਂ ਵੱਲ ਵੇਖਿਆ ਤੇ ਵੇਖ ਕੇ ਸਤਿਗੁਰੂ ਜੀ ਨੇ,
ਅਹੈ ਬ੍ਰਿੰਦ ਬਲਵਾਨ ਬਡੇਰੇ,
ਸਤਿਗੁਰੂ ਜੀ ਜੋ ਬੜੇ ਬਲੀ ਹਨ ਬਲਵਾਨ ਹਨ,
ਤਿਨਕੇ ਉਰਹੰਕਾਰ ਕਨੇਰੇ,
ਮਹਾਰਾਜ ਜੀ ਨੇ ਵੇਖਿਆ ਕਿ ਇਨ੍ਹਾਂ ਦੇ ਮਨ ਚ ਹੰਕਾਰ ਹੈ, ਹਾਲੇ ਵੀ ਇਨ੍ਹਾਂ ਅੰਦਰੋਂ ਹਉਮੈ ਨਹੀਂ ਗਈ, ਇਨ੍ਹਾਂ ਨੂੰ ਆਪਣੇ ਬਲ ਦਾ ਬੜਾ ਮਾਣ ਹੈ, ਇਨ੍ਹਾਂ ਨੂੰ ਜੈਤ ਪ੍ਰਾਣੇ ਦਾ ਬੜਾ ਮਾਣ ਹੈ ਕਿ ਸਾਡਾ ਸੂਰਮਾ ਜੈਤ ਪ੍ਰਾਣੇ ਵਰਗਾ ਕੋਈ ਸੂਰਮਾ ਹੀ ਕੋਈ ਨਹੀਂ। ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਨੇ ਵੇਖਿਆ ਕਿ ਇਨ੍ਹਾਂ ਨੂੰ ਆਪਣੇ ਬਲ ਦਾ, ਆਪਣੀ ਤਾਕਤ ਦਾ ਬੜਾ ਗਰੂਰ ਤੇ ਹੰਕਾਰ ਹੈ।
ਸ੍ਰੀ ਸਤਿਗੁਰ ਹਰ ਰਾਏ ਉਚਾਰੇ,
ਮਹਾਰਾਜ ਜੀ ਬੋਲੇ, ਗੁਰੂ ਹਰ ਰਾਏ ਸਾਹਿਬ ਇਨ੍ਹਾਂ ਕੌੜੇ ਰਾਕਾਂ ਨੂੰ ਕਹਿਣ ਲੱਗੇ,
ਹੱਕ ਜੇ ਮਹਾਰਾਜ ਕੇ ਸਾਰੇ,
ਮਹਾਰਾਜ ਜੀ ਕਹਿੰਦੇ ਬਈ ਕੌੜੇ ਰਾਕੋ ਸੁਣੋ, ਜਿਹੜੇ ਮਹਾਰਾਜ ਕਿਹਦੇ ਰਾਹਕ ਨੇ ਜ਼ਿਮੀਦਾਰ ਨੇ
ਸਿਰਕੀ ਬਾਸ ਵਿਖੇ ਦੁਖਿਆਰੇ
ਉਹ ਵਿਚਾਰੇ ਸਿਰਕੀ ਬਾਸ ਵਾਂਗਰ ਵਿਚਰ ਰਹੇ ਨੇ ਤੇ ਸਿਰਕੀ ਬਾਸਾਂ ਵਾਂਗਰ ਕਦੇ ਇੱਥੇ ਕਦੇ ਉੱਥੇ ਟਿਕਦੇ ਨੇ ਉਹ ਬੜੇ ਦੁਖੀ ਹਨ
ਬਿਨ ਧਰਨੀ ਨੇ ਧਾਮ ਉਸਾਰੇ
ਬਿਨਾਂ ਜ਼ਮੀਨ ਤੋਂ ਆਪਣਾ ਮਕਾਨ ਨਹੀਂ ਬਣਾ ਸਕਦੇ ਆਪਣੇ ਘਰ ਨਹੀਂ ਬਣਾ ਸਕਦੇ
ਜਮ ਨਾ ਸਕੇ ਪਾਏ ਕਿਸ ਥਾਏ
ਉਹ ਆਪਣੇ ਪੈਰ ਨਹੀਂ ਜਮਾ ਸਕਦੇ ਕਿਸੇ ਜਗ੍ਹਾ ਤੇ ਕਿਤੇ ਰਹਿ ਨਹੀਂ ਸਕਦੇ
ਆਏ ਅਬੈ ਬਸ ਬਸ ਮੈਂ ਪਾਏ
ਉਹ ਇੱਥੇ ਹੁਣੇ ਕੁਝ ਸਮਾਂ ਪਹਿਲਾਂ ਹੀ ਆਏ ਨੇ ਉਹਨਾਂ ਨੂੰ ਇੱਥੇ ਵਸੇਬਾ ਨਹੀਂ ਮਿਲ ਰਿਹਾ ਉਹਨਾਂ ਨੂੰ ਇੱਥੇ ਰਹਿਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ
ਹਮਰੋ ਕਹੋ ਮਾਨ ਕਰ ਲੀਜੈ ਪੰਚ ਹਲਨ ਕੀ ਅਮਨੀ ਦੀਜੈ
ਏਦਾਂ ਕਰੋ ਕੌੜੇ ਰੱਖੋ ਤੁਹਾਡੇ ਕੋਲ ਜ਼ਮੀਨ ਦੀ ਕਮੀ ਨਹੀਂ ਤੁਹਾਡੇ ਕੋਲ ਜ਼ਮੀਨ ਬੜੀ ਹੈ ਤੇ ਬੇਬਈਆ ਬੀਆਬਾਨ ਜ਼ਮੀਨ ਵੀ ਤੁਹਾਡੇ ਕੋਲ ਬੜੀ ਪਈ ਹੈ ਤੁਸੀਂ ਓਦਾਂ ਹੀ ਉਹਦੇ ਮਾਲਕ ਬਣੇ ਹੋਏ ਹੋ ਪਰ ਉਹ ਵਾਹਦੇ ਵੀ ਨਹੀਂ ਤੁਸੀਂ ਨਾ ਉਹਨਾਂ ਨੂੰ ਜ਼ਮੀਨ ਨੂੰ ਬੀਜਦੇ ਖਾਲੀ ਪਈ ਹੈ ਮਹਾਰਾਜ ਕਹਿੰਦੇ ਇੱਦਾਂ ਕਰੋ ਆਪਣੀ ਇਸ ਜ਼ਮੀਨ ਵਿੱਚੋਂ ਪੰਜ ਹਲਾਂ ਦੀ ਜ਼ਮੀਨ ਜਿਹਦੇ ਚ ਪੰਜ ਹਲ ਵਹਿ ਸਕਣ ਕੋਈ ਜ਼ਿਆਦਾ ਜ਼ਮੀਨ ਨਹੀਂ ਪੰਜ ਹਲ ਜਿਹਦੇ ਚ ਆਰਾਮ ਨਾਲ ਵਹਿ ਸਕਣ ਇੰਨੀ ਕੁ ਜ਼ਮੀਨ ਤੁਸੀਂ ਇਹਨਾਂ ਮਹਾਰਾਜ ਕਹਿੰਦੇ ਜਿਹੜੇ ਰਾਹਕ ਨੇ ਇਹਨਾਂ ਨੂੰ ਵਸਣ ਵਾਸਤੇ ਦੇ ਦਿਓ
ਜਿਸ ਮੈਂ ਕਰ ਲੈ ਗੁਜ਼ਰਾਨ
ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਕਰ ਲੈਣਗੇ ਨਾਲੇ ਆਪਣੇ ਮਕਾਨ ਬਣਾ ਲੈਣਗੇ ਨਾਲੇ ਉਹਦੇ ਵਿੱਚ ਹੀ ਆਪਣੀ ਖੇਤੀ ਕਰਕੇ ਗੁਜ਼ਾਰਾ ਕਰ ਲੈਣਗੇ
ਵਸੈ ਸਦਨ ਕਰ ਸੁਖ ਮਾਨ
ਸੁਖ ਦੇ ਨਾਲ ਆਪਣੇ ਮਕਾਨ ਬਣਾ ਕੇ ਘਰ ਬਣਾ ਕੇ ਵਸਣਗੇ
ਸੁਣ ਰਾਤ ਕੋਲਨ ਗੁਰਬਾਨੀ
ਸਤਿਗੁਰਾਂ ਦੇ ਬਚਨ ਉਹਨਾਂ ਕੌੜੇ ਰਾਕਾਂ ਨੇ ਸੁਣੇ
ਨੈ ਮਾਨੀ ਮੁਖ ਕੀਨ ਬਖਾਨੀ
ਇਹਨਾਂ ਨੇ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ ਮਹਾਰਾਜ ਜੀ ਨੇ ਆਖਿਆ ਬਈ ਇਹਨਾਂ ਨੂੰ ਪੰਜ ਕੁ ਹਲਾਂ ਦੀ ਜ਼ਮੀਨ ਦੇ ਦਿਓ ਪਰ ਇਹ ਨਹੀਂ ਮੰਨੇ ਇਹਨਾਂ ਨੇ ਅੱਗੋਂ ਇਨਕਾਰ ਕਰ ਦਿੱਤਾ ਇਨਕਾਰ ਕਰਦਿਆਂ ਸਤਿਗੁਰੂ ਜੀ ਨੂੰ ਜਵਾਬ ਦਿੰਦਿਆਂ ਇਹ ਕੌੜੇ ਰਾਹਕ ਬੋਲੇ
ਕਹਾ ਪੰਜ ਹਲ ਕੀ ਜਿਤੂਏ
ਜੀ ਉਹ ਜ਼ਮੀਦਾਰ ਬੋਲਿਆ ਜਿਹੜਾ ਇਹਨਾਂ ਦਾ ਮੁਖੀਆ ਸੀ ਕੌੜੇ ਰਾਹਕਾਂ ਦਾ ਕਹਿੰਦਾ ਜੀ ਪੰਜ ਹਲਾਂ ਦੀ ਜ਼ਮੀਨ ਚ ਕੀ ਹੋਵੇਗਾ ਜਿੱਥੇ ਪੰਜ ਹਲ ਵਗਣਗੇ ਏਡਾ ਟੱਬਰ ਹੈ ਇਹਨਾਂ ਦਾ ਏਡੇ ਪਰਿਵਾਰ ਨੇ ਪੰਜ ਹਲਾਂ ਦੀ ਜ਼ਮੀਨ ਚ ਇਹਨਾਂ ਦਾ ਕੀ ਬਣੇਗਾ
ਕਹਾਂ ਕਮਾਏ ਖਾਏ
ਸੋਏ ਉਹਦੇ ਚ ਕਮਾਣਗੇ ਤੇ ਕੀ ਖਾਣਗੇ ਪੰਜ ਹਲਾਂ ਦੀ ਜ਼ਮੀਨ ਚ ਘਰ ਬਣਾਉਣਗੇ ਜਾਂ ਵਾਹੀ ਕਰਨਗੇ ਤੇ ਕੀ ਵਾਹੀ ਕਰਨਗੇ ਤੇ ਕੀ ਖਾਣਗੇ
ਜਿਸ ਪਰ ਕੈਸੇ ਗ੍ਰਾਮ ਵਸਾ ਮੈਂ
ਪੰਜ ਹਲਾਂ ਦੀ ਜ਼ਮੀਨ ਦੇ ਉੱਤੇ ਕਿਵੇਂ ਆਪਣਾ ਗ੍ਰਾਮ ਪਿੰਡ ਵਸਾ ਸਕਦੇ ਨੇ ਪਿੰਡ ਕਿੱਥੇ ਵਸਾਣਗੇ ਆਪਣਾ ਰਹਿਣਗੇ ਕਿੱਥੇ ਵਾਹਣਗੇ ਜ਼ਮੀਨ ਨੂੰ ਕਿਹੜੀ ਜ਼ਮੀਨ ਨੂੰ ਵਾਹਣਗੇ
ਜੀਵਕਾ ਸਗਲ ਚਲਾਵੇ
ਇਹਨਾਂ ਦੀ ਜੀਵਕਾ ਕਿੱਥੇ ਚੱਲੇਗੀ ਇਹਨਾਂ ਦੀ ਰੋਜੀ ਰੋਟੀ ਕਿਵੇਂ ਚੱਲੇਗੀ
ਸ਼੍ਰੀ ਅਰ ਰਾਏ ਬਖਾਨੀ ਫੇਰੇ ਇਨਕੋ ਜਿਤਨੀ ਐ ਕਨੇਰੇ
ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਤੁਸੀਂ ਦਿਓ ਤਾਂ ਸਹੀ ਪੰਜ ਹਲਾਂ ਦੀ ਜ਼ਮੀਨ ਇਹਨਾਂ ਦੀ ਇੰਨੀ ਕੁ ਜ਼ਮੀਨ ਵਿੱਚ ਹੀ ਇਹ ਖਾ ਪਕਾ ਲੈਣਗੇ ਜਿੰਨੀ ਕੁ ਤੁਸੀਂ ਦਿਓਗੇ ਨਾ ਪੰਜ ਹਲਾਂ ਦੀ ਜ਼ਮੀਨ ਦਿਓਗੇ ਇੰਨੀ ਕੁ ਦੇ ਵਿੱਚ ਹੀ ਇਹਨਾਂ ਨੂੰ ਇੰਨੀ ਕੁ ਜ਼ਮੀਨ ਹੀ ਬਹੁਤ ਹੈ ਕਿਉਂਕਿ ਹੁਣ ਤਾਂ ਵਿਚਾਰੇ ਤੁਰਦੇ ਫਿਰਦੇ ਨੇ ਦੋ ਦਿਨ ਇੱਥੇ ਦੋ ਦਿਨ ਅੱਗੇ ਜਦੋਂ ਪੰਜ ਹਲਾਂ ਦੀ ਜ਼ਮੀਨ ਦੇ ਦਿਓਗੇ ਇੰਨੀ ਜ਼ਮੀਨ ਇਹਨਾਂ ਵਾਸਤੇ ਬਹੁਤ ਹੈ
ਛਿੱਤ ਥੋੜੀ ਮੈਂ ਸਕਲ ਕਮਾਵੈ ਹਮ ਬਰਕਤ ਜਿਸ ਮੈਂ ਬੋ ਪਾਵੈ
ਮਹਾਰਾਜ ਜੀ ਕਹਿੰਦੇ ਥੋੜੀ ਜ਼ਮੀਨ ਵਿੱਚ ਹੀ ਇਹ ਬਹੁਤਾ ਪਕਾ ਕੇ ਖਾ ਲੈਣਗੇ ਕਿਉਂਕਿ ਇਹਨਾਂ ਦੀ ਥੋੜੀ ਜ਼ਮੀਨ 'ਚ ਅਸੀਂ ਬਰਕਤ ਪਾ ਦਿਆਂਗੇ ਅਸੀਂ ਆਪ ਬਰਕਤ ਪਾ ਦਿਆਂਗੇ ਇਹਨਾਂ ਦੀ ਥੋੜੀ ਜ਼ਮੀਨ ਚ ਇੰਨੀ ਬਰਕਤ ਪਾ ਦਿਆਂਗੇ ਕਿ ਇਹਨਾਂ ਨੂੰ ਖਾਣ ਨੂੰ ਵਾਧੂ ਹੋਵੇਗਾ ਖਾਣ ਨੂੰ ਵਾਧੂ ਜ਼ਮੀਨ ਵਿੱਚ ਫਸਲ ਹੋਵੇਗੀ
ਰਹਿਤ ਕੁਟੰਬਨ ਹੋਏ ਗੁਜ਼ਰਾਨ
ਇਹਨਾਂ ਦਾ ਆਪਣੇ ਪਰਿਵਾਰਾਂ ਸਮੇਤ ਗੁਜ਼ਾਰਾ ਚੱਲ ਜਾਏਗਾ ਗੁਜ਼ਰਾਨ ਹੋ ਜਾਏਗੀ
ਸਮੇਂ ਤੇ ਹੋਏ ਅੰਨ ਮਹਾਨ
ਉਹਦੇ ਵਿੱਚੋਂ ਬੜਾ ਅੰਨ ਹੋ ਜਾਏਗਾ ਅਸੀਂ ਇੰਨੀ ਬਰਕਤ ਪਾਵਾਂਗੇ ਇਹਨਾਂ ਦੀ ਜ਼ਮੀਨ ਵਿੱਚ ਕਿ ਵਾਧੂ ਅੰਨ ਹੋਵੇਗਾ ਇਹ ਆਪਣਾ ਖਾ ਕੇ ਵੀ ਪਕਾ ਕੇ ਵੀ ਵਧਾ ਲਿਆ ਕਰਨ
ਸੁਣ ਕੌੜੇ ਬੋਲੇ ਗੁਰਪਾਹੇ
ਮਹਾਰਾਜ ਜੀ ਨੇ ਬਚਨ ਕਹੇ ਅੱਗੋਂ ਕੌੜੇ ਰਾਹ ਫਿਰ ਬੋਲੇ ਸਤਿਗੁਰਾਂ ਨੂੰ ਜਵਾਬ ਦਿੰਦਿਆਂ
ਹਮ ਅਵਨੀ ਦੇਵੈ ਕਿਮ ਨਾਈ
ਜੀ ਅਸੀਂ ਤਾਂ ਨੀ ਜ਼ਮੀਨ ਦਿੰਦੇ ਇਹਨਾਂ ਨੂੰ ਅਸੀਂ ਨਹੀਂ ਇਹਨਾਂ ਨੂੰ ਜ਼ਮੀਨ ਦੇ ਕੇ ਰਾਜੀ
ਹਲਕੀ ਮੁਖੀ ਅਗਰ ਹੋਏ ਜਿੱਤੇ ਇਨਕੋ ਹਮ ਨੇ ਦੇ ਕਿਤੇ
ਜੀ ਤੁਸੀਂ ਪੰਜ ਹਲਾਂ ਦੀ ਜ਼ਮੀਨ ਦੀ ਗੱਲ ਕਰਦੇ ਹੋ ਹਲ ਦੇ ਅੱਗੇ ਜਿੰਨਾ ਕੁ ਮੂੰਹ ਹੁੰਦਾ ਨਾ ਅਸੀਂ ਤਾਂ ਓਨੀ ਕੁ ਚੁੰਝ ਜਿੰਨੀ ਜ਼ਮੀਨ ਵੀ ਨਹੀਂ ਦਿੰਦੇ ਇਹਨਾਂ ਨੂੰ ਤੁਸੀਂ ਪੰਜ ਹਲਾਂ ਦੀ ਗੱਲ ਕਰਦੇ ਹੋ ਸਤਿਗੁਰੂ ਜੀ, ਅਸੀਂ ਤਾਂ ਹਲ ਦੀ ਜਿਹੜੀ ਚੁੰਝ ਹੁੰਦੀ ਹੈ ਨਾ, ਮੂੰਹ ਹੁੰਦਾ, ਓਨੀ ਕੁ ਜ਼ਮੀਨ ਵੀ ਇਹਨਾਂ ਨੂੰ ਨਹੀਂ ਦੇ ਕੇ ਰਾਜੀ, ਨਾ ਹੀ ਦੇਵਾਂਗੇ।
ਬਸੈ ਸ਼ਰੀਕਾ ਫੇਰ ਕਮਾਵੇ,
ਇਹ ਸਾਡੇ ਕੋਲ ਵਸਣ ਲੱਗ ਪੈਣਗੇ, ਮੁੜ ਕੇ ਸਾਡੇ ਨਾਲ ਹੀ ਸ਼ਰੀਕਾ ਕਰਨਗੇ, ਇਹ ਸਾਡੇ ਹੀ ਸ਼ਰੀਕ ਬਣ ਬੈਠਣਗੇ।
ਹੋਈ ਛਿਤ ਮਾਲਕ ਰਾਰ ਵਧਾਵੇ,
ਇਹ ਮਾਲਕ ਬਣ ਜਾਣਗੇ ਮੁੜ ਕੇ ਜ਼ਮੀਨਾਂ ਦੇ, ਤੇ ਸਾਡੇ ਨਾਲ ਝਗੜਾ ਵਧਾਉਣਗੇ, ਝਗੜਾ ਕਰਨ ਜੋਗੇ ਹੋ ਜਾਣਗੇ।
ਤੇ ਅਬ ਜਵਾਬ ਕਹਿ ਦੇ,
ਅਸੀਂ ਇਹਨਾਂ ਨੂੰ ਹੁਣੇ ਹੀ ਜਵਾਬ ਦਿੰਨੇ ਆ, ਅਸੀਂ ਹੁਣੇ ਹੀ ਇਹਨਾਂ ਨੂੰ ਇਨਕਾਰ ਕਰਦੇ ਹਾਂ।
ਕਿਉਂ ਬਸਾਏ ਸਮਕੇ ਕਰ ਲੈ,
ਅਸੀਂ ਨਾ ਭੀਖ ਮੰਗਿਆਂ ਨੂੰ ਆਪਣੇ ਬਰਾਬਰ ਕਿਵੇਂ ਕਰ ਲਈਏ, ਤਾਂ ਭੀਖ ਮੰਗੇ ਨੇ ਇਹਨਾਂ ਨੂੰ ਅਸੀਂ ਆਪਣੇ ਬਰਾਬਰ ਰਾਜੇ ਬਣਾ ਕੇ ਕਿਵੇਂ ਬਿਠਾ ਲਈਏ।
ਸਿਆਣੇ ਪੁਰਖਨ ਕੀ ਸਿੱਖ ਇਹੋ, ਗ੍ਰਾਸ ਦਿਓ ਪਰ ਬਾਸ ਨਾ ਦਿਓ।
ਸਿਆਣੇ ਬੰਦਿਆਂ ਦੀ ਕਹਾਵਤ ਹੈ, ਰੋਟੀ ਦੇ ਦਿਓ ਪਰ ਮਸੇਬਾ ਨਾ ਦਿਓ। ਰੋਟੀ ਮੰਗਦੇ ਨੇ ਮੰਗਣ ਨੂੰ, ਇਹ ਸਾਡੇ ਕੋਲ ਮੰਗ ਕੇ ਖਾਈ ਜਾਣ, ਦੇਈ ਜਾਵਾਂਗੇ, ਪਰ ਜੇ ਵਾਸ ਦੀ ਗੱਲ ਕਹਿੰਦੇ ਹੋ, ਤੇ ਵਾਸ ਨਹੀਂ ਅਸੀਂ ਇਹਨਾਂ ਨੂੰ ਦੇ ਸਕਦੇ, ਨਿਵਾਸ ਨਹੀਂ ਦੇ ਸਕਦੇ।
ਹਿਮ ਉੱਤਰ ਦੇ ਤੂੰ ਸ਼ਨਰੇ,
ਇਹਦਾ ਜਵਾਬ ਦੇ ਦਿੱਤਾ, ਕੌੜੇ ਰਾਹ ਚੁੱਪ ਕਰ ਗਏ।
ਨਹੀਂ ਦੇ ਸਤਿਗੁਰ ਉਰ ਲਏ,
ਸਤਿਗੁਰੂ ਜੀ ਨੇ ਵੇਖ ਲਿਆ ਵੀ ਇਹਨਾਂ ਨੇ ਇੱਦਾਂ ਜ਼ਮੀਨ ਨਹੀਂ ਦੇਣੀ।
ਉੱਠ ਕਰ ਗਏ ਆਪਣੇ ਧਾਮ, ਹਰਿਹਰ ਰਾਏ ਕਰਿਓ ਬਿਸਰਾਮ।
ਹਰਿਹਰ ਰਾਏ ਸਾਹਿਬ ਜੀ ਨੇ ਵੇਖ ਲਿਆ ਵੀ ਇਹਨਾਂ ਨੇ ਜ਼ਮੀਨ ਨਹੀਂ ਦੇਣੀ, ਉੱਠ ਕੇ ਚਲੇ ਗਏ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ।
ਸੁਣ ਮਹਾਰਾਜ ਕੇ ਭਏ ਸਚਿੰਤ,
ਜਦੋਂ ਮਹਾਰਾਜ ਕੇ ਦੇ ਲੋਕਾਂ ਨੂੰ ਮਹਾਰਾਜ ਜੀ ਨੇ ਦੱਸਿਆ ਵੀ ਕੌੜੇ ਰਾਹ ਤਾਂ ਨਾ ਕਰ ਗਏ ਨੇ, ਉਹ ਸੁਣ ਕੇ ਬੜੇ ਚਿੰਤਾ ਤੁਰ ਹੋਏ।
ਆਪਣ ਬਾਸ ਬੋ ਸਲ ਚਿਤਵੰਤ,
ਕਹਿੰਦੇ ਨੇ ਵੀ ਸਾਨੂੰ ਜ਼ਮੀਨ ਮਿਲ ਜਾਏ ਤੇ ਅਸੀਂ ਆਪਣਾ ਪਿੰਡ ਬੰਨ ਲਈਏ, ਪਿੰਡ ਵਸਾ ਲਈਏ। ਗੁਰੂ ਹਰਿਰਾਏ ਸਾਹਿਬ ਦੱਸ ਰਹੇ ਨੇ, ਮੰਗਿਆ ਰਾਜ ਨਹੀਂ ਮਿਲਦਾ, ਜੇ ਰਾਜ ਚਾਹੀਦਾ ਤੇ ਖੋ ਕੇ ਲੈਣਾ ਪਵੇਗਾ। ਉਹ ਖੋਣ ਦੀ ਜਾਚ ਸਤਿਗੁਰੂ ਜੀ ਨਾਲ ਦੱਸ ਰਹੇ ਨੇ ਕਿ ਮੰਗਿਆ ਕਦੇ ਰਾਜ ਨਹੀਂ ਮਿਲਦਾ, ਜੇ ਮੰਗਿਆ ਕਹੋ ਤੇ ਉਹ ਤੇ ਜਵਾਬ ਦੇ ਗਏ ਨੇ ਵੀ ਅਸੀਂ ਹਲ ਦੇ ਮੂੰਹ ਜਿੰਨੀ ਜ਼ਮੀਨ ਵੀ ਨਹੀਂ ਦਿੰਦੇ। ਹੁਣ ਜੇ ਤੁਸੀਂ ਪਿੰਡ ਵਸਾਉਣਾ ਤੇ ਆਪਣੀ ਤੇਗ ਦੇ ਜ਼ੋਰ ਨਾਲ ਵਸਾਓ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।